ਦੀ ਵੀ ਇੱਛਾ ਨਾ ਰਹੀ। ਇਹਦੇ ਕੁਝ ਕੁ ਜਿਹੜੇ ਸੇਵਾਦਾਰ ਦਾਸ ਸਨ, ਉਨ੍ਹਾਂ ਨੇ ਬਾਰ ਬਾਰ ਆ ਕੇ ਬਾਦਸ਼ਾਹ ਨੂੰ ਕਿਹਾ, ਬਾਦਸ਼ਾਹ ਰੋਟੀ ਕਿਉਂ ਤਿਆਗ ਦਿਓ, ਪ੍ਰਸ਼ਾਦਾ ਕਿਉਂ ਤਿਆਗ ਦਿਓ, ਪ੍ਰਸ਼ਾਦਾ ਤਾਂ ਛਕੋ। ਬਾਰ ਬਾਰ ਸੇਵਾਦਾਰਾਂ ਤੇ ਨੌਕਰਾਂ ਨੇ ਕਹਿ ਕਹਿ ਕੇ ਬਾਦਸ਼ਾਹ ਜਹਾਂਗੀਰ ਨੂੰ ਭੋਜਨ ਛਕਾਇਆ, ਫਿਰ ਵੀ ਇਹਦੇ ਕੋਲੋਂ ਪੇਟ ਭਰ ਕੇ ਰੋਟੀ ਨਹੀਂ ਖਾਧੀ ਗਈ। ਥੋੜਾ ਜਿਹਾ ਪ੍ਰਸ਼ਾਦਾ ਬਾਦਸ਼ਾਹ ਜਹਾਂਗੀਰ ਨੇ ਛਕਿਆ, ਉਹ ਵੀ ਚਿੰਤਾ ਤੇ ਫਿਕਰ ਵਿਚ ਛਕਿਆ ਹੈ। ਔਰ ਬਾਦਸ਼ਾਹ ਜਹਾਂਗੀਰ ਜਾ ਕੇ ਆਪਣੇ ਪਲਗੇ ਤੇ ਸੌ ਗਿਆ ਹੈ। ਚਾਰ ਤੇ ਪੰਜ ਜਿਹੜੇ ਮੂਰਖ ਮਤ ਵਾਲੇ ਲੋਕ ਸਨ, ਚੰਦੂ ਦੇ ਸਮੇਤ ਉਹ ਨਜੂਮੀ ਤੇ ਜਿਹੜੇ ਦੋ ਤਿੰਨ ਹੋਰ ਅਫਸਰ ਅਹਿਲਕਾਰ ਬੈਠੇ ਸੀ, ਉਨ੍ਹਾਂ ਦੇ ਸਮੇਤ ਜਿਹੜੇ ਚਾਰ ਤੇ ਪੰਜ ਮੂਰਖ ਮਤ ਵਾਲੇ ਲੋਕ ਸਨ, ਉਨ੍ਹਾਂ ਦੇ ਕੋਲੋਂ ਜਦੋਂ ਇਹ ਗੱਲ ਸੁਣੀ ਕਿ ਮੇਰੀ ਮੌਤ ਆ ਰਹੀ ਹੈ, ਸਾੜ ਸਤੀ ਮੇਰੇ ਤੇ ਆ ਗਈ, ਉਸ ਸਾੜ ਸਤੀ ਨਾਲ ਮੇਰੀ ਮੌਤ ਵੀ ਹੋ ਸਕਦੀ ਹੈ, ਇਹ ਸੁਣ ਕੇ ਬਾਦਸ਼ਾਹ ਜਹਾਂਗੀਰ ਦੇ ਚਿੱਤ ਵਿਚ ਬੜੀ ਭਾਰੀ ਚਿੰਤਾ ਲੱਗੀ ਹੈ, ਬੜਾ ਭਾਰੀ ਫਿਕਰ ਲੱਗਾ ਹੈ। ਔਰ ਉਸੇ ਵਕਤ ਅਗਲੇ ਦਿਨ ਰਾਤ ਇਹਨੇ ਬਤੀਤ ਕੀਤੀ, ਅਗਲੇ ਦਿਨ ਉੱਠਿਆ, ਉੱਠ ਕੇ ਆਪਣੇ ਹਾਥੀ ਤੇ ਸਵਾਰ ਹੋ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਚੱਲ ਪਿਆ ਹੈ।
ਬਰਜੇ ਰੱਖੇ ਸਾਥ ਨਰ ਥੋਰੇ,
ਇਹਨੇ ਆਪਣੇ ਨਾਲ ਕੋਈ ਬਹੁਤੇ ਸਿਪਾਹੀ ਨਹੀਂ ਲਏ, ਨਾਲ ਦੇ ਸਾਥੀਆਂ ਨੂੰ ਵਰਗ ਦਿੱਤਾ ਵੀ ਤੁਸੀਂ ਪਿੱਛੇ ਹੋ ਜਾਓ, ਮੈਂ ਕਿਸੇ ਜ਼ਰੂਰੀ ਕੰਮ ਵਾਸਤੇ ਗੁਰੂ ਜੀ ਕੋਲ ਚੱਲਿਆ, ਬਹੁਤਾ ਇਕੱਠ ਮੇਰੇ ਨਾਲ ਨਹੀਂ ਹੋਣਾ ਚਾਹੀਦਾ। ਬਾਦਸ਼ਾਹ ਨੇ ਕੁਝ 94 ਕੁ ਬੰਦੇ ਆਪਣੇ ਨਾਲ ਲਏ ਨੇ ਔਰ ਬਾਕੀ ਸਾਰਿਆਂ ਨੂੰ ਵਰਜ ਕੇ ਪਿੱਛੇ ਹਟਾ ਦਿੱਤਾ ਹੈ।
ਖੁਸ਼ੀ ਨਾ ਚਿਤ ਕੋ ਭਾਵਤ ਕੋਈ,
ਬਾਦਸ਼ਾਹ ਇੰਨਾ ਜ਼ਿਆਦਾ ਫਿਕਰਮੰਦ ਹੋਇਆ ਕਿ ਇਹਨੂੰ ਕਿਸੇ ਵੀ ਪ੍ਰਕਾਰ ਦੀ ਖੁਸ਼ੀ ਨਹੀਂ ਚੰਗੀ ਲੱਗ ਰਹੀ, ਕਿਸੇ ਵੀ ਪ੍ਰਕਾਰ ਦੀ ਖੁਸ਼ੀ ਇਹਦੇ ਮਨ ਨੂੰ ਨਹੀਂ ਭਾ ਰਹੀ।
ਤਿਸੀ ਸੰਦੇਹ ਵਿਖੇ ਬਿਰਤ ਹੋਈ,
ਉਸੇ ਸੰਦੇਹ ਵਿਚ ਉਸੇ ਸੰਸੇ ਦੇ ਵਿਚ ਇਹਦੀ ਬਿਰਤੀ ਲੱਗੀ ਹੋਈ ਹੈ, ਕੀ ਬਣੇਗਾ ਕੀ ਹੋਵੇਗਾ, ਸਾੜ ਸਤੀ ਪਤਾ ਨਹੀਂ ਕਿਸ ਤਰ੍ਹਾਂ ਦੀ ਹੋਵੇ, ਕਿਸ ਤਰ੍ਹਾਂ ਦਾ ਰੋਗ ਲੱਗ ਜਾਏ, ਕਿਵੇਂ ਮੇਰੀ ਮੌਤ ਹੋ ਜਾਏ। ਇਸ ਤਰ੍ਹਾਂ ਬਾਦਸ਼ਾਹ ਜਹਾਂਗੀਰ ਇਸ ਵਹਿਮ ਚ ਪਿਆ ਹੋਇਆ, ਇਸ ਭਰਮ ਦੇ ਵਿਚ ਪਿਆ ਹੋਇਆ, ਸੋਚੀ ਜਾ ਰਿਹਾ, ਉਸੇ ਸੰਦੇਹ ਦੇ ਵਿਚ ਬਾਦਸ਼ਾਹ ਜਹਾਂਗੀਰ ਦੀ ਬਿਰਤੀ ਲੱਗੀ ਹੋਈ ਹੈ।
ਪਹੁੰਚੋ ਗੁਰ ਢਿੱਗ ਬੰਧਨ ਧਾਰੀ,
ਇਸੇ ਚਿੰਤਾ ਤੇ ਫਿਕਰ ਦੇ ਵਿਚ ਬੜਾ ਦੀਨ ਜਿਹਾ ਹੋਇਆ ਬਾਦਸ਼ਾਹ ਜਹਾਂਗੀਰ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਪਹੁੰਚਿਆ, ਆ ਕੇ ਸਤਿਗੁਰਾਂ ਦੇ ਪਾਵਨ ਚਰਨਾਂ ਤੇ ਬਾਦਸ਼ਾਹ ਨੇ ਵੰਦਨਾ ਕੀਤੀ ਹੈ।
ਅਰਪੀ ਚਾਰ ਅਕੋਰ ਅਗਾਰੀ,
ਬੜੀਆਂ ਸੋਹਣੀਆਂ ਸੁੰਦਰ ਭੇਟਾਵਾਂ ਉਹ ਲਿਆ ਕੇ ਬਾਦਸ਼ਾਹ ਨੇ ਸਤਿਗੁਰਾਂ ਦੇ ਚਰਨਾਂ ਵਿਚ ਅਰਪਣ ਕੀਤੀਆਂ ਨੇ, ਮਹਾਰਾਜ ਜੀ ਦੇ ਚਰਨਾਂ ਵਿਚ ਭੇਟਾਵਾਂ ਭੇਟ ਕੀਤੀਆਂ ਹਨ।
ਮੌਨ ਠਾਨ ਕਰ ਬਦਨ ਮਲੀਨਾ,
ਔਰ ਮੌਨ ਧਾਰਨ ਕੀਤਾ, ਚੁੱਪ ਕਰਕੇ ਕੋਈ ਬਹੁਤਾ ਬੋਲ ਨਹੀਂ ਰਿਹਾ। ਅੱਗੇ ਵੀ ਬਾਦਸ਼ਾਹ ਸਤਿਗੁਰਾਂ ਨੂੰ ਮਿਲਦਾ, ਬੜਾ ਹੱਸ ਖੇਡ ਕੇ ਮਿਲਦਾ ਹੈ, ਬੜੇ ਖੜਾਵ ਵਿਚ ਆ ਕੇ ਮਿਲਦਾ, ਪਰ ਅੱਜ ਮੂੰਹ ਦੇ ਉੱਤੇ ਬੜੀ ਦੀਨਤਾ ਆਈ ਹੈ, ਮੂੰਹ ਮੁਰਝਾਇਆ ਹੋਇਆ, ਇਸ ਕਰਕੇ ਮੂੰਹ ਤੋਂ ਚੁੱਪ ਕਰਕੇ ਹੀ ਆ ਕੇ ਬੜਾ ਮਲੀਨ ਜਿਹਾ ਚਿਹਰਾ ਬਣਿਆ ਹੋਇਆ, ਮੰਦ ਜਿਹਾ ਚਿਹਰਾ ਬਣਿਆ ਹੋਇਆ ਮਿਲਿਆ।
ਬੈਠਿਓ ਸ਼ਾਹ ਨਿਕਟ ਮਨ ਦੀਨਾ,
ਆਪਣੇ ਮਨ ਨੂੰ ਦੀਨ ਕਰਕੇ, ਬਹੁਤ ਜ਼ਿਆਦਾ ਦੁਖੀ ਕਰਕੇ, ਆਪਣੇ ਮਨ ਨੂੰ ਦੁੱਖ ਦੇ ਸਹਿਤ ਫਿਰ ਜਾ ਕੇ ਸਤਿਗੁਰਾਂ ਦੇ ਚਰਨਾਂ ਵਿਚ ਬੈਠਾ ਹੈ।
ਸਤਿਗੁਰ ਚਤੁਰ ਪਰਖ ਮੁਰਝਾਇਓ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਮਹਾਰਾਜ ਜੋ ਜਾਣਦੇ ਸਨ ਵੀ ਜਾਣੀ ਜਾਣ ਖਰਚ ਲੀਲਾ ਪੁਰਸ਼ੋਤਮ ਤਾਂ ਸਤਿਗੁਰੂ ਆਪ ਹੀ ਨੇ ਨਾ, ਆਪ ਹੀ ਸਾਰੇ ਪਾਸੇ ਪ੍ਰੇਰਨਾ ਕਰਦੇ, ਚੰਦੂ ਦੇ ਮਨ ਨੂੰ ਵੀ ਤੇ ਆਪ ਹੀ ਪ੍ਰੇਰਿਆ, ਨਜੂਮੀ ਨੂੰ ਵੀ ਆਪ ਹੀ ਪ੍ਰੇਰਿਆ, ਮੁੜ ਕੇ ਬਾਦਸ਼ਾਹ ਨੂੰ ਵੀ ਪ੍ਰੇਰਨ ਵਾਲੇ ਆਪ ਹੀ ਨੇ, ਇਸ ਕਰਕੇ ਸਤਿਗੁਰਾਂ ਕੋਲੋਂ ਕਿਹੜਾ ਕੋਈ ਗੱਲ ਲੁਕੀ ਸੀ। ਮਹਾਰਾਜ ਸੱਚੇ ਪਾਤਸ਼ਾਹ ਨੇ ਜਹਾਂਗੀਰ ਬਾਦਸ਼ਾਹ ਦਾ ਚਿਹਰਾ ਫਿਕਰਮੰਦ ਵੇਖਿਆ, ਚਿਹਰਾ ਬੜਾ ਮਲੀਨ ਜਿਹਾ ਹੋਇਆ, مایوس جہا لگتا ہے بادشاہ جہانگیر دے چہرے تے چنتا تے ہوائیاں اڈیاں ہوئیاں گرو ہرگوبند صاحب جی مہاراج جی نے ویکھیا ہے
ہت بوجن کے باک آیو
بجایا جا چہرہ ویکھ کے ستگرو گرو ہرگوبند صاحب جی بادشاہ نو پچھن واسطے بولے
حضرت کہو کون ہے کارن
مہاراج سچے پاتشاہ جی کہن لگے بادشاہ دسو کی گل ہے کی کارن ہے کہ تہاڈا چہرہ بڑا مرجایا ہوا ہے تسی بڑے فکر مند نظر آ رہے ہو
جس تے ایو دشا کی تارن
جس کی کارن ہے کہ تسی ایہو جی دشا تارن کیتی ہوئی ہے بہت زیادہ پریشان نظر آ رہے ہو
بدن پرکاشت نہیں تمہارا
بادشاہ اج تہاڈا چہرہ پرکاش والا نظر نہیں آؤں گا اج تہاڈے چہرے تے پرکاش روشنی کرانتی نظر نہیں آوندی
منہو جوپ میں من کو ہارا
ایسا جاپدا مانو جویں تسی اپنا من ہی جوئے چ ہار گئے ہو جویں کوئی بندہ جوئے چ ہار جاندا تے دکھی ہوندا ہے ਏਦਾਂ ਲੱਗਦਾ ਤੁਸੀਂ ਤਾਂ ਆਪਣਾ ਮਨ ਹੀ ਜੂਏ ਚ ਹਾਰ ਗਏ ਏਦਾਂ ਦੁਖੀ ਜਾਪਦੇ ਹੋ ਬਾਦਸ਼ਾਹ ਏਦਾਂ ਦਾ ਦੁੱਖ ਤੁਹਾਡੇ ਚਿਹਰੇ ਤੇ ਨਜ਼ਰ ਆ ਰਿਹਾ
ਨਹੀਂ ਬਿਲੋਚਨ ਵਿਕਸਤ ਆਛੇ
ਤੇਰੀਆਂ ਅੱਖਾਂ ਵੀ ਚੰਗੀ ਤਰ੍ਹਾਂ ਨਹੀਂ ਉਗੜ ਰਹੀਆਂ ਤੇਰੇ ਨੇਤਰ ਵੀ ਬਾਦਸ਼ਾਹ ਚੰਗੀ ਤਰ੍ਹਾਂ ਨਹੀਂ ਖੁੱਲ ਰਹੇ ਵਿਗਾਸ ਵਿਚ ਨਹੀਂ ਆ ਰਹੇ
ਨਹਿ ਪੂਰਬ ਸਮ ਬੋਲਨ ਬਾਛੇ
ਭਾਈ ਤੂੰ ਪਹਿਲਾਂ ਵਾਂਗਰ ਬੋਲ ਰਿਹਾ ਜਿਵੇਂ ਅੱਗੇ ਮਿਲਦਾ ਤੇ ਬੜੀਆਂ ਸੋਹਣੀਆਂ ਗੱਲਾਂ ਬਾਤਾਂ ਕਰਦਾ ਬਚਨ ਬਿਲਾਸ ਕਰਦਾ ਬਾਦਸ਼ਾਹ ਅੱਜ ਕੀ ਗੱਲ ਹੈ ਅੱਜ ਬੜਾ ਫਿਕਰਮੰਦ ਹੈ ਚਿੰਤਾ ਤੁਰ ਹੈ ਚਿਹਰਾ ਵੀ ਤੇਰਾ ਖਿੜਿਆ ਨਹੀਂ ਹੋਇਆ ਅੱਖਾਂ ਵੀ ਤੇਰੀਆਂ ਝੁਕੀਆਂ ਹੋਈਆਂ ਨੇ ਉਹ ਵੀ ਚੰਗੀ ਤਰ੍ਹਾਂ ਨੇ ਖੁੱਲ ਰਹੀਆਂ ਕੀ ਹੋਇਆ ਅੱਜ ਪਹਿਲਾਂ ਵਾਂਗਰ ਕਿਉਂ ਨਹੀਂ ਬੋਲ ਰਿਹਾ
ਕੋ ਅਸ ਕਾਜ ਵਿਗਾਰਿਓ ਕਾਹੂ
ਬਾਦਸ਼ਾਹ ਇਹੋ ਜਿਹਾ ਕਿਹੜਾ ਕੰਮ ਹੈ ਜਿਹੜਾ ਵਿਗੜ ਗਿਆ ਤੇ ਤੈਨੂੰ ਇਹ ਦੁੱਖ ਹੋ ਰਿਹਾ ਕੋਈ ਕਾਰਜ ਤਾਂ ਨਹੀਂ ਵਿਗੜ ਗਿਆ ਰਾਜ ਭਾਗ ਦੇ ਵਿਚ ਕਿਸੇ ਪ੍ਰਕਾਰ ਦੀ ਕੋਈ ਵਿਪਤਾ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਤਾਂ ਨਹੀਂ ਆ ਖੜੀ ਹੋਈ
ਜਿਸ ਤੇ ਖੁਸ਼ੀ ਨਹੀਂ ਮਨ ਬਾਹੂ
ਜਿਸ ਕਰਕੇ ਤੇਰੇ ਮਨ ਚ ਕੋਈ ਖੁਸ਼ੀ ਨਜ਼ਰ ਨਹੀਂ ਆਉਂਦੀ ਜਿਸ ਕਰਕੇ ਬਾਦਸ਼ਾਹ ਤੇਰਾ ਮਨ ਖੁਸ਼ ਨਜ਼ਰ ਨਹੀਂ ਆਉਂਦਾ ਕਿਸੇ ਪ੍ਰਕਾਰ ਦਾ ਕੋਈ ਕੰਮ ਤਾਂ ਨਹੀਂ ਵਿਗੜ ਗਿਆ ਤੇਰਾ ਕਿਸੇ ਰਾਜੇ ਨੇ ਜਾਂ ਕਿਸੇ ਦੂਜੇ ਬਾਦਸ਼ਾਹ ਨੇ ਤੇਰੇ ਦੇਸ਼ ਤੇ ਹਮਲਾ ਤਾਂ ਨਹੀਂ ਕਰ ਦਿੱਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਜਾਣੀ ਜਾਣਦੇ ਸਭ ਕੁਝ ਨੇ ਪਰ ਫਿਰ ਵੀ ਅਣਜਾਣ ਬਣੇ ਜੇ ਪੁੱਛ ਰਹੇ ਨੇ ਬਾਦਸ਼ਾਹ ਜਹਾਂਗੀਰ ਨੂੰ ਮਹਾਰਾਜ ਜੀ ਕਹਿੰਦੇ ਕੀ ਗੱਲ ਹੈ ਬਾਦਸ਼ਾਹ ਤੂੰ ਬੜਾ ਦੁਖੀ ਹੈ
ਕਹਿਓ ਸ਼ਾਹ ਕਿਆ ਕਹੋ ਸੁਣਾਈ
ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਬਾਦਸ਼ਾਹ ਜਹਾਂਗੀਰ ਨੂੰ ਪੁੱਛਿਆ ਤੇ ਸੁਣ ਕੇ ਬਾਦਸ਼ਾਹ ਬੋਲਿਆ ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਕੀ ਦੱਸਾਂ ਮੈਂ ਆਪ ਜੀ ਨੂੰ ਆਪਣੀ ਵਿਥਿਆ ਬਾਰੇ ਮਹਾਰਾਜ ਜੀ ਆਪ ਜੀ ਨੂੰ ਕੀ ਸੁਣਾਵਾਂ ਕੀ ਕਹਾਂ
ਅਸਮੰਜਸ ਗਤ ਲਖੀ ਨਾ ਜਾਈ
ਮਹਾਰਾਜ ਜੀ ਬੜੀ ਅਸਮੰਜਸ ਜੀ ਗੱਲ ਬਣ ਗਈ ਹੈ ਅਚਨਚੇਤੀ ਜੀ ਵਾਲੀ ਗੱਲ ਬਣ ਗਈ ਹੈ ਮੈਨੂੰ ਤਾਂ ਕੋਈ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਮਹਾਰਾਜ ਗੱਲ ਹੀ ਇਹੋ ਜਿਹੀ ਬਣ ਗਈ ਅਸਮੰਜਸ ਵਾਲੀ ਬਾਤ ਬਣ ਗਈ ਹੈ ਜਿਸ ਕਰਕੇ ਮੈਨੂੰ ਕੁਝ ਵੀ ਸਮਝ ਨਹੀਂ ਆ ਰਹੀ ਕੋਈ ਵੀ ਗੱਲ ਸਮਝ ਨਹੀਂ ਆ ਰਹੀ
ਤੂ ਅਵਸ਼ਾ ਬਣੀ ਅਬ ਆਣਾ
ਮਹਾਰਾਜ ਜੀ ਇਸ ਤਰ੍ਹਾਂ ਦੀ ਸਮੱਸਿਆ ਜਿਹੜੀ ਹੈ ਉਹ ਆਣ ਬਣੀ ਹੈ ਪਰ ਫਿਰ ਵੀ ਮੈਨੂੰ ਆਪ ਜੀ ਦਾ ਆਸਰਾ ਤੁਹਾਡੀ ਟੇਕ ਨਜ਼ਰ ਆਈ ਹੈ
ਸੁਣੋ ਪੀਰ ਜੀ ਕਰੋ ਬੁਖਾਰ
ਮਹਾਰਾਜ ਜੀ ਮੈਂ ਆਪਣੀ ਵਿਪਤਾ ਜੋ ਮੇਰੇ ਤੇ ਸਮੱਸਿਆ ਬਣ ਆਈ ਹੈ ਉਹ ਆਪ ਜੀ ਦੇ ਅੱਗੇ ਪ੍ਰਗਟ ਕਰਕੇ ਦੱਸਦਾ ਹਾਂ ਆਪ ਜੀ ਨੂੰ ਸੁਣਾਉਣਾ ਕਿ ਮੇਰੇ ਤੇ ਕੀ ਸਮੱਸਿਆ ਆਈ ਹੈ
ਸਾੜ ਸਤੀ ਮੋਰੇ ਪਰ ਆਈ
ਮਹਾਰਾਜ ਜੀ ਮੇਰੇ ਤੇ ਸਾੜ ਸਤੀ ਆ ਗਈ ਜਦੋਂ ਸ਼ਨੀ ਗ੍ਰਹਿ ਭਾਰੀ ਹੋ ਜਾਏ ਉਦੋਂ ਜੋਤਸ਼ੀ ਕਹਿੰਦੇ ਨੇ ਭਾਈ ਸਾੜ ਸਤੀ ਆ ਜਾਂਦੀ ਹੈ ਉਹ ਸਾੜ ਸਤੀ ਸਾਢੇ ਸੱਤ ਮਹੀਨੇ ਵੀ ਰਹਿ ਸਕਦੀ ਹੈ ਸਾਢੇ ਸੱਤ ਦਿਨ ਵੀ ਰਹਿ ਸਕਦੀ ਤੇ ਸਾਢੇ ਸੱਤ ਸਾਲ ਵੀ ਰਹਿ ਸਕਦੀ ਹੈ ਐਸਾ ਨਜੂਮੀ ਲੋਕ ਜੋਤਸ਼ੀ ਲੋਕ ਏਦਾਂ ਦਾ ਵਹਿਮ ਲੋਕਾਂ ਨੂੰ ਪਾਉਂਦੇ ਨੇ ਉਹ ਬਾਦਸ਼ਾਹ ਕਹਿਣ ਲੱਗਾ ਮਹਾਰਾਜ ਜੀ ਮੇਰੇ ਤੇ ਸਾੜ ਸਤੀ ਆਣ ਪਈ ਹੈ
ਅਪਰ ਨਹੀਂ ਕੁਛ ਹੋਤ ਉਪਾਈ
ਉਸ ਸਾੜ ਸਤੀ ਨੂੰ ਟਾਲਣ ਵਾਸਤੇ ਮੈਨੂੰ ਹੁਣ ਕੋਈ ਹੋਰ ਉਪਾਅ ਨਜ਼ਰ ਨਹੀਂ ਆਉਂਦਾ ਨਾ ਹੀ ਜੋਤਸ਼ੀ ਲੋਕਾਂ ਨੇ ਕੋਈ ਹੋਰ ਉਪਾਅ ਦੱਸਿਆ ਕੋਈ ਉਪਾਅ ਨਹੀਂ ਉਸ ਸਾੜ ਸਤੀ ਨੂੰ ਟਾਲਣ ਵਾਸਤੇ
ਏਕ ਯਤਨ ਸੋ ਹਾਥ ਤੁਮਾਰੇ
ਮਹਾਰਾਜ ਇੱਕੋ ਇੱਕ ਯਤਨ ਹੈ ਉਸ ਸਾੜ ਸਤੀ ਨੂੰ ਟਾਲਣ ਵਾਸਤੇ ਤੇ ਉਹ ਯਤਨ ਸਿਰਫ ਤੁਹਾਡੇ ਹੱਥ ਵਿਚ ਹੈ ਇੱਕੋ ਉਪਾਅ ਹੈ ਜਿਸ ਉਪਾਅ ਨਾਲ ਮੇਰੇ ਤੇ ਸਮੱਸਿਆ ਟਲ ਸਕਦੀ ਹੈ ਪਰ ਉਹ ਉਪਾਅ ਕਰਨਾ ਵੀ ਹੈ ਛੇਵੇਂ ਪਾਤਸ਼ਾਹ ਤੁਹਾਡੇ ਹੱਥ ਵਿਚ ਹੈ ਉਹ ਉਪਾਅ ਵੀ ਸਿਰਫ ਤੁਸੀਂ ਕਰ ਸਕਦੇ ਹੋ
ਜਿਸ ਤੇ ਉਪਜ ਹੈ ਖੈਰ ਹਮਾਰੇ
ਜਿਹਦੇ ਨਾਲ ਮੈਨੂੰ ਖੈਰ ਸੁਖ ਪ੍ਰਾਪਤ ਹੋਵੇਗਾ ਉਰੇ ਸਾੜ ਸਤੀ ਮੇਰੇ ਤੋਂ ਟਲ ਜਾਵੇਗੀ
ਦੁਰਗ ਗਵਾਲੀਅਰ ਮੈਂ ਥਿਰ ਹਵੈ ਤੈ
ਮਹਾਰਾਜ ਜੀ ਉਹ ਉਪਾਅ ਇਹ ਹੈ ਕਿ ਤੁਸੀਂ ਮੇਰੇ ਵਾਸਤੇ ਗਵਾਲੀਅਰ ਦੇ ਕਿਲੇ ਵਿਚ ਜਾ ਕੇ ਦੁਰਗ ਨਾਮ ਹੈ ਕਿਲੇ ਦਾ ਗਵਾਲੀਅਰ ਦਾ ਜੋ ਕਿਲਾ ਹੈ ਉਸ ਗਵਾਲੀਅਰ ਦੇ ਕਿਲੇ ਵਿਚ ਜਾ ਕੇ ਬੈਠ ਕੇ
ਸਿਮਰੋ ਅੱਲ੍ਹਾ ਮਾਲ ਕਰ ਲੈ ਕੇ
ਤੁਸੀਂ ਆਪਣੇ ਹੱਥ ਵਿਚ ਮਾਲਾ ਲੈ ਕੇ ਅੱਲਾ ਅੱਲਾ ਦਾ ਜਾਪ ਕਰੋ ਪਰਮੇਸ਼ਰ ਦੇ ਨਾਮ ਦਾ ਜਾਪ ਕਰੋ ਮਾਲਾ ਲੈ ਕੇ ਮੇਰੇ ਨਾਮ ਵਾਸਤੇ ਮੇਰੀ ਕਲਿਆਣ ਵਾਸਤੇ ਮੇਰੇ ਤੋਂ ਇਹ ਸਾਰ ਸਤੀ ਟਾਲਣ ਵਾਸਤੇ ਤੁਸੀਂ ਪਰਮੇਸ਼ਰ ਦਾ ਨਾਮ ਮਾਲਾ ਲੈ ਕੇ ਗਵਾਲੀਅਰ ਦੇ ਕਿਲੇ ਵਿਚ ਬਹਿ ਕੇ ਜਪੋ
ਇੱਕ ਚਾਲੀਸਾ ਜੇ ਤੁਮ ਕਰੋ
ਅੱਜ ਕੋਈ ਬਹੁਤਾ ਲੰਮਾ ਸਮਾਂ ਨਹੀਂ ਸਿਰਫ ਇੱਕ ਚਾਲੀਸਾ ਕਰਨਾ ਉੱਥੇ ਆਪ ਜੀ ਨੇ ਮੇਰੇ ਵਾਸਤੇ ਚਾਲੀ ਦਿਨ ਉੱਥੇ ਬੈਠ ਕੇ ਆਪ ਜੀ ਨੇ ਮੇਰੇ ਵਾਸਤੇ ਜਾਪ ਜਪਣਾ
ਸਾੜ ਸਤੀ ਕੋ ਬਲ ਪਰ ਹਰੋ
ਜੇ ਤੁਸੀਂ ਚਾਲੀ ਦਿਨ ਮੇਰੇ ਵਾਸਤੇ ਉੱਥੇ ਬਹਿ ਕੇ ਜਪ ਤਪ ਕਰੋ ਤਾਂ ਮੇਰੇ ਤੋਂ ਇਹ ਸਾੜ ਸਤੀ ਦਾ ਬਲ ਪਰ ਹਰੋ ਭਾਵ ਇਹ ਤਾਂ ਹਟ ਸਕਦਾ ਹੈ ਇਹ ਸਾੜ ਸਤੀ ਦਾ ਪ੍ਰਭਾਵ ਮੇਰੇ ਤੋਂ ਤਾਂ ਦੂਰ ਹੋ ਸਕਦਾ ਹੈ
ਖੈਰ ਹੋਏ ਸਭ ਰੀਤ ਹਮਾਰੇ
ਫਿਰ ਮਹਾਰਾਜ ਜੀ ਸਰਬ ਰੀਤੀਆਂ ਨਾਲ ਸਰਬ ਪ੍ਰਕਾਰ ਨਾਲ ਮੇਰੇ ਘਰ ਚ ਖੈਰ ਹੋਵੇਗੀ ਮੈਨੂੰ ਸਾਰੇ ਸੁਖ ਆਰਾਮ ਆਨੰਦ ਪ੍ਰਾਪਤ ਹੋਣਗੇ ਜੇ ਮਹਾਰਾਜ ਜੀ ਤੁਸੀਂ ਮੇਰੇ ਵਾਸਤੇ ਚਾਲੀਸਾ ਕੱਟੋ ਗਵਾਲੀਅਰ ਦੇ ਕਿਲੇ ਚ ਬੈਠ ਕੇ
ਹੋਏ ਬਰਣੀ ਜਬ ਏਵ ਤੁਮਾਰੇ
ਮਹਾਰਾਜ ਜੀ ਜਿਹੜੀ ਇਹ ਸਾੜ ਸਤੀ ਮੈਨੂੰ ਨਜੂਮੀ ਨੇ ਦੱਸੀ ਆ ਨਾ ਆ ਕੇ ਉਹਨੇ ਸਾੜ ਸਤੀ ਵੀ ਦੱਸੀ ਹੈ ਤੇ ਨਾਲ ਇਹ ਉਪਾਅ ਦੱਸਿਆ ਕਿ ਇਹ ਉਪਾਅ ਹੋ ਸਕਦਾ ਜੇ ਗੁਰੂ ਹਰਗੋਬਿੰਦ ਸਾਹਿਬ ਤੇਰੇ ਵਾਸਤੇ ਜਾ ਕੇ ਜਪ ਤਪ ਕਰਨ ਤਾਂ ਇਹ ਸਾੜ ਸਤੀ ਟਲ ਸਕਦੀ ਹੈ ਮਹਾਰਾਜ ਇਹ ਉਪਾਅ ਹੈ ਮੈਂ ਆਪ ਜੀ ਦੇ ਚਰਨਾਂ ਚ ਵਰਣਨ ਕਰਕੇ ਦੱਸ ਦਿੱਤਾ ਅੱਗੇ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਮੇਰੇ ਸੁਖ ਵਾਸਤੇ ਮੇਰੀ ਖੈਰ ਵਾਸਤੇ ਗਵਾਲੀਅਰ ਦੇ ਕਿਲੇ ਚ ਜਾਓਗੇ ਜਾਂ ਨਹੀਂ ਜਾਓਗੇ ਮਹਾਰਾਜ ਜੀ ਇਹ ਤੁਹਾਡੀ ਮਰਜ਼ੀ ਹੈ ਮੈਂ ਆਪਣੀ ਸਮੱਸਿਆ ਤੁਹਾਨੂੰ ਦੱਸ ਦਿੱਤੀ ਹੈ
ਸ੍ਰੀ ਸਤਗੁਰ ਸੋਨਾ ਸਭ ਲੱਖ ਪਾਈ
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਾਣੀ ਜਾਣ ਜਦੋਂ ਬਾਦਸ਼ਾਹ ਨੇ ਇਸ ਤਰ੍ਹਾਂ ਬੇਨਤੀ ਕੀਤੀ ਸੁਣ ਕੇ ਜਾਣੀ ਜਾਣ ਸਤਿਗੁਰੂ ਜੀ ਸਭ ਕੁਝ ਜਾਣ ਗਏ
ਜਥਾ ਦੋਸ਼ਟ ਮਿਲ ਕੀਨ ਖੁਟਾਈ
ਜਾਣ ਗਏ ਸਤਿਗੁਰੂ ਕੇ ਕੁਝ ਪੰਜ ਚਾਰ ਦੁਸ਼ਟਾਂ ਨੇ ਰਲ ਮਿਲ ਕੇ ਇਹ ਖੋਟਾ ਕੰਮ ਕੀਤਾ ਆਹ ਜਿਹੜਾ ਖੋਟਾ ਕਰਮ ਹੈ ਇਹ ਚਾਰ ਪੰਜ ਦੁਸ਼ਟਾਂ ਨੇ ਰਲ ਕੇ ਕੀਤਾ ਬਾਦਸ਼ਾਹ ਦੀ ਮੱਤ ਨੂੰ ਭਰਮਾਇਆ ਇਹਦੀ ਮੱਤ ਨੂੰ ਵਿਚਲਿਤ ਕੀਤਾ ਹੈ ਔਰ ਬਾਦਸ਼ਾਹ ਦੇ ਮਨ ਦੇ ਵਿਚ ਇਸ ਤਰ੍ਹਾਂ ਦਾ ਵਹਿਮ ਇਸ ਤਰ੍ਹਾਂ ਦਾ ਭਰਮ ਪਾਇਆ ਹੈ
ਅਬ ਜੇ ਕਰਹਿ ਹਟਾਵਨ ਸ਼ਾਹੂ
ਸਤਿਗੁਰਾਂ ਨੇ ਸੋਚਿਆ ਕਿ ਜੇ ਅਸੀਂ ਹੁਣ ਮੋੜਿਆ ਨਾ ਬਾਦਸ਼ਾਹ ਜਹਾਂਗੀਰ ਨੂੰ ਜੇ ਬਾਦਸ਼ਾਹ ਨੂੰ ਅਸੀਂ ਇਹ ਕਹਿ ਕੇ ਹਟਾ ਦਿੱਤਾ ਵੀ ਬਾਦਸ਼ਾਹ ਤੇਰੇ ਤੇ ਕੋਈ ਸਾੜ ਸਤੀ ਨਹੀਂ ਆਈ ਜੇ ਅਸੀਂ ਇਹ ਕਹਿ ਕੇ ਬਾਦਸ਼ਾਹ ਨੂੰ ਹੁਣ ਅਸੀਂ ਆਪਣੇ ਕੋਲੋਂ ਮੋੜ ਦਿੱਤਾ ਜਾਂ ਹਟਾ ਦਿੱਤਾ
ਮਲਿਨ ਹੋਏ ਸੰਸੈ ਮਨ ਮਾਹੂ
ਤੇ ਬਾਦਸ਼ਾਹ ਦਾ ਮਨ ਜਿਹੜਾ ਹੈ ਉਦਾਸ ਹੋ ਜਾਏਗਾ ਤੇ ਬਾਦਸ਼ਾਹ ਦੇ ਮਨ ਦੇ ਵਿਚ ਸੰਸਾ ਪੈਦਾ ਹੋਵੇਗਾ ਕਿ ਗੁਰੂ ਜੀ ਨੇ ਮੇਰਾ ਸੁਖ ਨਹੀਂ ਮੰਗਿਆ ਫਿਰ ਸਾਡੇ ਤੇ ਵੀ ਸੰਸਾ ਕਰ ਬੈਠੇਗਾ ਬਾਦਸ਼ਾਹ ਇਹਦਾ ਮਨ ਵੀ ਉਦਾਸ ਹੋ ਜਾਏਗਾ
ਜੇ ਨਹਿ ਜਾਏ ਕੁਟਲ ਮਿਲ ਕਹੈ
ਅਸੀਂ ਗਵਾਲੀਅਰ ਦੇ ਕਿਲੇ ਚ ਨਾ ਗਏ ਤੇ ਫੇਰ ਉਨ੍ਹਾਂ ਦੋਖੀਆਂ ਨੇ ਚੰਦੂ ਵਰਗਿਆਂ ਨੇ ਰਲ ਮਿਲ ਕੇ ਬਾਦਸ਼ਾਹ ਜਹਾਂਗੀਰ ਦੇ ਫੇਰ ਕੰਨ ਭਰਨੇ ਨੇ ਫੇਰ ਇਹਦੇ ਕੋਲ ਆ ਕੇ ਚੁਗਲੀਆਂ ਕਰਨਗੇ
ਹਮ ਸੋ ਵਿਗੜੈ ਭੇਦ ਨਲ ਹੈ
ਬਾਦਸ਼ਾਹ ਵੀ ਸਾਡੇ ਨਾਲ ਵਿਗੜ ਜਾਏਗਾ ਇਹਨੇ ਭੇਦ ਤਾਂ ਸਮਝਣਾ ਨੀ ਅਸਲੀਅਤ ਤਾਂ ਸਮਝਣੀ ਨੀ ਬਾਦਸ਼ਾਹ ਦੀ ਮੱਤ ਚ ਭਰਮ ਹੀ ਇਹੋ ਜਿਹਾ ਪੈ ਗਿਆ ਵੀ ਇਹਨੇ ਅਸਲੀਅਤ ਨਹੀਂ ਸਮਝਣੀ ਤੇ ਜੇ ਚੰਦੂ ਨੇ ਕਹਿ ਦਿੱਤਾ ਵੇਖਿਆ ਬਾਦਸ਼ਾਹ ਗੁਰੂ ਜੀ ਨੇ ਤੇਰਾ ਕਹਿਣਾ ਨੀ ਮੰਨਿਆ ਗਏ ਨੀ ਗਵਾਲੀਅਰ ਦੇ ਕਿਲੇ ਚ ਇਹ ਕਹਿ ਕੇ ਆਪ ਤਾਂ ਚੰਦੂ ਵਿਗੜਿਆ ਹੀ ਆ ਉਹਨੇ ਬਾਦਸ਼ਾਹ ਨੂੰ ਵੀ ਸਾਡੇ ਨਾਲ ਵਿਗਾੜਨ ਦਾ ਯਤਨ ਕਰਦਾ ਹੋ ਸਕਦਾ ਹੈ ਬਾਦਸ਼ਾਹ ਦਾ ਮਨ ਵੀ ਸਾਡੇ ਨਾਲ ਵਿਗੜ ਜਾਏ ਸਤਿਗੁਰਾਂ ਨੇ ਨੀਤੀ ਦੀ ਵਿਚਾਰ ਕੀਤੀ ਹੈ ਇੱਥੇ ਨੀਤੀ ਕੀ ਕਹਿੰਦੀ ਹੈ ਕੀ ਕਰਨਾ ਚਾਹੀਦਾ ਉਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਨ ਚ ਵਿਚਾਰ ਰਹੇ ਨੇ
ਔਰ ਵਿਚਾਰ ਗੁਰ ਕਹਿਓ ਬਨਾਈ
ਇਸ ਤਰ੍ਹਾਂ ਦੀ ਮਨ ਚ ਵਿਚਾਰ ਕਰਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਬਾਦਸ਼ਾਹ ਜਹਾਂਗੀਰ ਨੂੰ ਕਹਿਣ ਲੱਗੇ
ਤੋ ਪਰ ਸਾੜ ਸਤੀ ਨਹੀਂ ਆਈ
ਮਹਾਰਾਜ ਜੀ ਕਹਿੰਦੇ ਬਾਦਸ਼ਾਹ ਤੂੰ ਫਿਕਰ ਨਾ ਕਰ ਤੇਰੇ ਤੇ ਕੋਈ ਸਾੜ ਸਤੀ ਨਹੀਂ ਆਈ ਬਾਦਸ਼ਾਹ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਤੇਰੇ ਤੇ ਕੋਈ ਸਾੜ ਸਤੀ ਨਹੀਂ ਆਈ
ਨਹੀਂ ਕਸ਼ਟ ਕੁਛ ਆਵਹਿ ਨੇੜੇ
ਬਾਦਸ਼ਾਹ ਤੇਰੇ ਨੇੜੇ ਨਹੀਂ ਕੋਈ ਕਸ਼ਟ ਆਉਂਦਾ ਤੇਰੇ ਨੇੜੇ ਕਿਸੇ ਪ੍ਰਕਾਰ ਦਾ ਕੋਈ ਦੁੱਖ ਜਾਂ ਕੋਈ ਸਮੱਸਿਆ ਨਹੀਂ ਆਉਂਦੀ
ਸ਼੍ਰੀ ਅਹ ਤੇਰੀ ਹਮ ਹੇਰੇ
ਮਹਾਰਾਜ ਜੀ ਕਹਿੰਦੇ ਅਸੀਂ ਵੇਖ ਲਿਆ ਬਾਦਸ਼ਾਹ ਨਿਗਾਹ ਮਾਰ ਕੇ ਵੀ ਤੇਰੀ ਸ਼੍ਰੇ ਹੈ ਤੇਰਾ ਭਲਾ ਹੀ ਭਲਾ ਕੋਈ ਸਾੜ ਸਤੀ ਤੇਰੇ ਨੇੜੇ ਨਹੀਂ ਆਉਣ ਲੱਗੀ
ਜਿਸ ਪਰ ਸਾੜ ਸਤੀ ਅਬ ਆਈ
ਪਰ ਹਾਂ ਇੱਕ ਗੱਲ ਤੈਨੂੰ ਦੱਸ ਦਈਏ ਇਹ ਸਾੜ ਸਤੀ ਜਿਹਦੇ ਤੇ ਆਈ ਹੋਈ ਆ ਉਹ ਵੀ ਸਾਨੂੰ ਦਿਸ ਰਿਹਾ ਤੇਰੇ ਤੇ ਨਹੀਂ ਆਈ ਹੋਈ ਬਾਦਸ਼ਾਹ ਨਾ ਹੀ ਇਹ ਸਾੜ ਸਤੀ ਤੇਰੇ ਤੇ ਆ ਕੇ ਹਾਵੀ ਹੋ ਸਕਦੀ ਹੈ ਪਰ ਜਿਹਦੇ ਉੱਤੇ ਇਹ ਸਾੜ ਸਤੀ ਹੁਣ ਆਈ ਹੋਈ ਹੈ
ਤਿਸ ਤੇ ਬਨਹਿ ਨਾ ਏਕ ਉਪਾਈ
ਉਹਦੇ ਕੋਲੋਂ ਨੀ ਹੁਣ ਕੋਈ ਇੱਕ ਵੀ ਉਪਾਅ ਹੋਣਾ ਜਿਹਦੇ ਤੇ ਆਈ ਹੋਈ ਹੈ ਨਾ ਉਹਦੇ ਤੇ ਹੁਣ ਇਹ ਸਾੜ ਸਤੀ ਟਲਦੀ ਵੀ ਕੋਈ ਨੀ ਉਹ ਜਿੰਨੇ ਮਰਜ਼ੀ ਉਪਾਅ ਕਰ ਲੇ ਜਿੰਨੇ ਮਰਜ਼ੀ ਯਤਨ ਕਰ ਲੇ ਭਾਵ ਚੰਦੂ ਤੋਂ ਹੈ ਇਹ ਹੁਣ ਸਾੜ ਸਤੀ ਤੇਰੇ ਤੇ ਨੀ ਚੰਦੂ ਤੇ ਆਈ ਹੋਈ ਹੈ ਉਹਦੇ ਤੋਂ ਇਹ ਸਾੜ ਸਤੀ ਟਲਦੀ ਵੀ ਕੋਈ ਨੀ ਉਹਦੇ ਕੋਲ ਇੱਕ ਵੀ ਉਪਾਅ ਇਸ ਸਾੜ ਸਤੀ ਟਾਲਣ ਵਾਸਤੇ ਨਹੀਂ ਹੋ ਪਾਉਣਾ
ਟਾਲ ਜਾਏ ਪੱਖ ਦੇਖਤ ਤੇਰੇ
ਬਾਦਸ਼ਾਹ ਤੇਰੇ ਵੇਖਦਿਆਂ ਜਿਹਦੇ ਤੇ ਸਾੜ ਸਤੀ ਆਈ ਹੈ ਨਾ ਤੇਰੇ ਵੇਖਦਿਆਂ ਵੇਖਦਿਆਂ ਉਹਨੂੰ ਕਾਲ ਨੇ ਪੱਖ ਜਾਣਾ ਤੇਰੀ ਅੱਖਾਂ ਦੇ ਸਾਹਮਣੇ ਉਹਨੂੰ ਕਾਲ ਨੇ ਮਰੋੜ ਕੇ ਖਾ ਜਾਣਾ
ਮਰਹਿ ਮਿਤਿਉ ਪਾਪ ਫਲ ਪ੍ਰੇਰੇ
ਸਾੜ ਸਤੀ ਆਈ ਆ ਉਹ ਕੋ ਮ੍ਰਿਤ ਭੈੜੀ ਮੌਤੇ ਮਰੇਗਾ ਮਾੜੀ ਮੌਤੇ ਮਰੇਗਾ ਔਰ ਤੇਰੇ ਸਾਹਮਣੇ ਉਹਨੂੰ ਪਾਪਾਂ ਦਾ ਫਲ ਪ੍ਰਾਪਤ ਹੋਵੇਗਾ
ਅਮਰੇ ਪ੍ਰਵਿਸ਼ੇ ਦੁਰਗਮ ਜਾਰੇ
ਬਾਦਸ਼ਾਹ ਜੇ ਸਾਡਾ ਗਵਾਲੀਅਰ ਦੇ ਕਿਲੇ ਵਿਚ ਜਾਣ ਨਾਲ ਜੇ ਅਸੀਂ ਗਵਾਲੀਅਰ ਦੇ ਕਿਲੇ ਵਿਚ ਜਾ ਕੇ ਪ੍ਰਵੇਸ਼ ਕਰ ਜਾਈਏ
ਉਪਜਤ ਹੈ ਕਲਿਆਣ ਤੁਮਾਰੇ
ਸਾਡੇ ਗਵਾਲੀਅਰ ਦੇ ਕਿਲੇ ਵਿਚ ਜਾਣ ਨਾਲ ਬਾਦਸ਼ਾਹ ਤੈਨੂੰ ਸੁਖ ਪ੍ਰਾਪਤ ਹੁੰਦਾ ਹੈ ਤੈਨੂੰ ਸ਼੍ਰੇਯ ਦੀ ਪ੍ਰਾਪਤੀ ਹੁੰਦੀ ਹੈ
ਤੋ ਹਮ ਜਾਏ ਜਾਪ ਕੋ ਕਰੇ
ਤੇ ਕੋਈ ਗੱਲ ਨੀ ਬਾਦਸ਼ਾਹ ਅਸੀਂ ਜ਼ਰੂਰ ਜਾਵਾਂਗੇ ਖੇੜੇ ਮੱਥੇ ਜਾਵਾਂਗੇ ਜੇ ਤੇਰੇ ਸਾੜ ਸਤੀ ਤੇਰੀ ਸਮੱਸਿਆ ਟਲਦੀ ਹੈ ਤੈਨੂੰ ਸੁੱਖ ਮਿਲਦਾ ਖੈਰ ਮਿਲਦੀ ਹੈ ਸਾਡੇ ਕਿਲੇ ਚ ਜਾਇਆ ਤੇ ਅਸੀਂ ਗਵਾਲੀਅਰ ਦੇ ਕਿਲੇ ਵਿਚ ਜ਼ਰੂਰ ਜਾਵਾਂਗੇ ਬਾਦਸ਼ਾਹ ਜੇ ਸਾਡੇ ਜਾਣ ਨਾਲ ਤੈਨੂੰ ਕਲਿਆਣ ਮਿਲਦੀ ਹੈ ਤੇ ਅਸੀਂ ਉੱਥੇ ਜਾ ਕੇ ਜ਼ਰੂਰ ਜਾਪ ਕਰਾਂਗੇ
ਸਭ ਸੰਕਟ ਤੇਰੇ ਪਰ ਹਰੇ
ਅਸੀਂ ਤੇਰੇ ਸਾਰੇ ਸੰਕਟ ਸਾਰੇ ਦੁੱਖ ਪਰ ਹਰਾਂਗੇ ਦੂਰ ਕਰਾਂਗੇ
ਸੁਣਤ ਸ਼ਾਹ ਹਰ ਕਿਉ ਮਨ ਮਾਹੂ
ਜਦੋਂ ਬਾਦਸ਼ਾਹ ਜਹਾਂਗੀਰ ਨੇ ਸਤਿਗੁਰਾਂ ਦੀ ਹਾਮੀ ਸੁਣੀ ਕਿ ਗੁਰੂ ਸਾਹਿਬ ਕਹਿੰਦੇ ਅਸੀਂ ਜਾਵਾਂਗੇ ਗਵਾਲੀਅਰ ਦੇ ਕਿਲੇ ਚ ਇਹ ਸੁਣ ਕੇ ਬਾਦਸ਼ਾਹ ਬੜਾ ਖੁਸ਼ ਹੋਇਆ ਬਾਦਸ਼ਾਹ ਦੇ ਮਨ ਚ ਬੜੀ ਤਸੱਲੀ ਹੋਈ ਮਨ ਚ ਬੜੀ ਖੁਸ਼ੀ ਹੋਈ
ਸਾੜ ਸਤੀ ਬਲ ਹੋਏ ਬਿਨਾਸੂ
ਖੁਸ਼ੀ ਹੋਈ ਇਹਦੇ ਮਨ ਨੂੰ ਕਿ ਮੇਰੇ ਤੋਂ ਹੁਣ ਸਾੜ ਸਤੀ ਟਲ ਜਾਏਗੀ ਇਹ ਜਿਹੜਾ ਸਾੜ ਸਤੀ ਦਾ ਬਲ ਮੇਰੇ ਤੇ ਆ ਕੇ ਚੱਲ ਰਿਹਾ ਇਹ ਸਾੜ ਸਤੀ ਦਾ ਪ੍ਰਭਾਵ ਤੇਰੇ ਤੋਂ ਟਲ ਜਾਏਗਾ
ਧੰਨ ਗੁਰੂ ਜੀ ਤੁਮ ਸਭ ਲਾਇਕ
ਹੱਥ ਜੋੜੇ ਬਾਦਸ਼ਾਹ ਨੇ ਕਹਿੰਦਾ ਗੁਰੂ ਜੀ ਧੰਨ ਤੁਸੀਂ ਧੰਨ ਇਹ ਸਤਿਗੁਰੂ ਜੀ ਤੁਸੀਂ ਧੰਨ ਸਭ ਪ੍ਰਕਾਰ ਕਰਕੇ ਤੁਸੀਂ ਲਾਇਕ ਹੋ
ਸ਼ਰਨਾਗਤ ਕੇ ਕਸ਼ਟ ਨਸਾਇਕ
ਜਿਹੜਾ ਤੁਹਾਡੀ ਸ਼ਰਨ ਵਿਚ ਆਉਂਦਾ ਸ਼ਰਨ ਆਇਆਂ ਦੇ ਤੁਸੀਂ ਕਸ਼ਟ ਦੂਰ ਕਰਦੇ ਹੋ ਸੁਣਿਆ ਸੀ ਅੱਜ ਪ੍ਰਤੱਖ ਵੇਖ ਵੀ ਲਿਆ ਕਿ ਜਿਹੜਾ ਤੁਹਾਡੀ ਸ਼ਰਨ ਵਿਚ ਆਉਂਦਾ ਉਹਨਾਂ ਸ਼ਰਨ ਆਇਆਂ ਦੇ ਦੁੱਖ ਸ਼ਰਨ ਆਇਆਂ ਦੇ ਕਸ਼ਟ ਆਪ ਦੀ ਦੂਰ ਕਰਦੇ ਹੋ।
ਖਾਤਰ ਜਮਾ ਹਿਰਦੇ ਅਬ ਹੋਈ,
ਮੇਰੇ ਹਿਰਦੇ ਨੂੰ ਖਾਤਰ ਜਮਾ ਹੋ ਗਈ ਹੈ, ਚੰਗੀ ਤਰ੍ਹਾਂ ਮੇਰੇ ਹਿਰਦੇ ਨੂੰ ਤਸੱਲੀ ਹੋ ਗਈ ਆਪ ਜੀ ਦਾ ਬਚਨ ਸੁਣ ਕੇ।
ਸੰਕਟ ਮੋਹੇ ਛੁਵੇ ਨਹਿ ਕੋਈ,
ਮੈਨੂੰ ਇਸ ਗੱਲ ਦੀ ਤਸੱਲੀ ਹੋ ਗਈ ਹੈ ਕਿ ਹੁਣ ਮੈਨੂੰ ਕਿਸੇ ਵੀ ਪ੍ਰਕਾਰ ਦਾ ਸੰਕਟ ਨਹੀਂ ਛੂਵੇਗਾ, ਕਿਸੇ ਵੀ ਪ੍ਰਕਾਰ ਦਾ ਸੰਕਟ ਦੁੱਖ ਮੇਰੇ ਤੇ ਨਹੀਂ ਆਵੇਗਾ।
ਕਿਰਪਾ ਧਾਰ ਹੋਏ ਹਰ ਖਸਮੇਤਾ,
ਮਹਾਰਾਜ ਜੀ ਆਪ ਜੀ ਦੀ ਕਿਰਪਾ ਹੋਈ, ਆਪ ਜੀ ਨੇ ਕਿਰਪਾ ਧਾਰੀ ਹੈ, ਮੈਂ ਹਰ ਸਮੇਤ ਖੁਸ਼ੀ ਦੇ ਸਮੇਤ ਹੁਣ ਰਹਾਂਗਾ।
ਜਾਪ ਕਰਨ ਗਮਨਿਓ ਮਨੋ ਹੇਤਾ,
ਅੱਜ ਤੁਸੀਂ ਮੇਰੇ ਵਾਸਤੇ ਜਾਪ ਕਰਨ ਵਾਸਤੇ ਗਵਾਲੀਅਰ ਦੇ ਕਿਲੇ ਵੀ ਜਾਣ ਨੂੰ ਤਿਆਰ ਹੋ ਗਏ ਹੋ, ਮਹਾਰਾਜ ਮੈਨੂੰ ਤਾਂ ਹੁਣ ਖੁਸ਼ੀ ਮਿਲੇਗੀ, ਜਿਹਦੇ ਵਾਸਤੇ ਤੁਸੀਂ ਜਾਪ ਜਪਣਾ ਉਹਨੂੰ ਤਾਂ ਸੁੱਖ ਮਿਲੇਗਾ ਹੀ। ਮਹਾਰਾਜ ਜੀ ਆਪ ਜੀ ਨੇ ਤਿਆਰੀ ਕਰ ਲਈ ਹੈ ਚੱਲਣ ਵਾਸਤੇ ਗਵਾਲੀਅਰ ਦੇ ਕਿਲੇ ਚ।
ਤੁਮ ਤੇ ਆਚੋ ਕੋ ਹੋਏ ਪਿਆਰੋ,
ਮਹਾਰਾਜ ਜੀ ਤੁਹਾਡੇ ਤੋਂ ਚੰਗਾ ਮੈਨੂੰ ਹੋਰ ਕੌਣ ਪਿਆਰਾ ਹੋ ਸਕਦਾ, ਤੁਹਾਡੇ ਤੋਂ ਅਧਿਕ ਪਿਆਰਾ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਹੋਰ ਕੌਣ ਹੋ ਸਕਦਾ ਹੈ।
ਜਿਨ ਕੇ ਦੀਏ ਪ੍ਰਾਣ ਤਨ ਧਾਰੋ,
ਮਹਾਰਾਜ ਜੀ ਤੁਹਾਡੇ ਦਿੱਤੇ ਹੋਏ ਪ੍ਰਾਣ ਮੈਂ ਆਪਣੇ ਸਰੀਰ ਚ ਧਾਰਨ ਕੀਤੇ ਨੇ, ਮੇਰੇ ਸਰੀਰ ਵਿਚ ਜਿਹੜੇ ਇਹ ਸਾਹ ਚੱਲ ਰਹੇ ਨੇ ਸਵਾਸ ਚੱਲ ਰਹੇ ਨੇ, ਹੇ ਗਰੀਬ ਨਵਾਜ ਸਾਹਿਬ ਜੀ ਮੇਰੇ ਇਹ ਪ੍ਰਾਣ ਹੁਣ ਮੈਂ ਤੁਹਾਡੀ ਦਿੱਤੀ ਇਮਾਨਤ ਸਮਝਾਂਗਾ, ਤੁਹਾਡਾ ਦਿੱਤਾ ਹੀ ਦਾਨ ਸਮਝਾਂਗਾ ਮੇਰੇ ਸਰੀਰ ਚ ਜਿਹੜੇ ਪ੍ਰਾਣ ਚੱਲਣਗੇ।
ਪਰਵਾਨਾ ਤਬ ਸ਼ਾਹੋ ਲਿਖਾਓ,
ਕਿ ਬਾਦਸ਼ਾਹ ਨੇ ਉਸੇ ਵੇਲੇ ਇੱਕ ਪਰਵਾਨਾ ਲਿਖਾਇਆ, ਇਹ ਪਰਵਾਨਾ ਲਿਖਾਇਆ ਸੀ ਗਵਾਲੀਅਰ ਦੇ ਕਿਲੇ ਦਾ ਜਿਹੜਾ ਪਤੀ ਸੀ ਉਥੋਂ ਦਾ ਜਿਹੜਾ ਮਾਲਕ ਸੀ ਗਵਾਲੀਅਰ ਦੇ ਕਿਲੇ ਦਾ ਉਹਦੇ ਨਾਂ ਤੇ ਬਾਦਸ਼ਾਹ ਨੇ ਇੱਕ ਪਰਵਾਨਾ ਉਸੇ ਵਕਤ ਲਿਖਵਾਇਆ ਹੈ।
ਦੁਰਗ ਪਤੀ ਕੇ ਪਾਸ ਪਠਾਓ,
ਉਸ ਪਰਵਾਨੇ ਦੇ ਵਿਚ ਇਹਨੇ ਹੁਕਮਨਾਮਾ ਲਿਖ ਕੇ ਹੁਕਮ ਜਾਰੀ ਕਰਕੇ ਉਹ ਪਰਵਾਨਾ ਗਵਾਲੀਅਰ ਦੇ ਮਾਲਕ ਕੋਲ, ਗਵਾਲੀਅਰ ਦਾ ਜਿਹੜਾ ਪਤੀ ਸੀ ਹਰੀਦਾਸ ਇਹਦਾ ਨਾਂ ਸੀ, ਉਹਦੇ ਕੋਲ ਇਹ ਚਿੱਠੀ ਭੇਜੀ ਪਰਵਾਨਾ ਭੇਜਿਆ ਹੈ।
ਸ੍ਰੀ ਹਰ ਗੋਬਿੰਦ ਇਹ ਥਾਂ ਆਵੇ,
ਇਹਦੇ ਪਰਵਾਨਾ ਲਿਖ ਕੇ ਭੇਜਿਆ ਕਿ ਹੇ ਹਰਦਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਉਹ ਇਸ ਜਗ੍ਹਾ ਤੇ ਆਉਣਗੇ, ਗਵਾਲੀਅਰ ਦੇ ਕਿਲੇ ਵਿਚ ਇਸ ਜਗ੍ਹਾ ਤੇ ਆ ਕੇ ਚਰਨ ਪਾਉਣਗੇ।
ਕਰ ਚਾਲੀਸਾ ਮੋਹੇ ਬਚਾਵੇ,
ਇੱਥੇ ਬੈਠ ਕੇ ਚਾਲੀਸਾ ਉਚਾਰਨਗੇ, ਇੱਥੇ ਬੈਠ ਕੇ ਚਾਲੀਸਾ ਭਾਵ 40 ਦਿਨ ਬਹਿ ਕੇ ਜਾਪ ਤਾਪ ਕਰਨਗੇ, ਜਪ ਤਪ ਕਰਨਗੇ, ਔਰ ਇੱਥੇ ਬਹਿ ਕੇ ਜਾਪ ਕਰਕੇ ਉਹ ਮੈਨੂੰ ਬਚਾਉਣਗੇ, ਮੇਰੀ ਰੱਖਿਆ ਕਰਨਗੇ।
ਆਛੇ ਥਲ ਡੇਰਾ ਕਰਵਾਓ,
ਆਸ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ, ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ, ਕਿਸੇ ਵਧੀਆ ਜੀ ਥਾਂ ਤੇ ਗਵਾਲੀਅਰ ਦੇ ਕਿਲੇ ਚ ਕੋਈ ਚੰਗਾ ਥਾਂ ਵੇਖ ਕੇ ਜਿਹੜੀ ਸਭ ਤੋਂ ਵਧੀਆ ਜਗ੍ਹਾ ਹੋਵੇ ਉਥੇ ਗੁਰੂ ਜੀ ਦਾ ਡੇਰਾ ਕਰਵਾਵੇ।
ਜੋ ਕਿਸ ਚਾਹੇ ਸੋ ਪਾਸ ਪਠਾਵੋ,
ਜੋ ਕੁਝ ਵੀ ਗੁਰੂ ਜੀ ਨੂੰ ਚਾਹੀਦਾ ਹੋਵੇਗਾ, ਜੋ ਉਹਨਾਂ ਨੂੰ ਲੋੜ ਦਾ ਸਮਾਨ, ਜੋ ਵਸਤੂਆਂ, ਜੋ ਪਦਾਰਥ ਚਾਹੀਦੇ ਨੇ, ਉਹ ਹਰ ਇੱਕ ਚੀਜ਼ ਤੋਂ ਗੁਰੂ ਜੀ ਕੋਲ ਪਹੁੰਚਦੀ ਕਰਨੀ ਹੈ। ਸਤਿਗੁਰਾਂ ਨੂੰ ਉਥੇ ਕਿਲੇ ਵਿਚ ਵੀ ਘਰ ਵਰਗਾ ਸੁੱਖ ਮਿਲਣਾ ਚਾਹੀਦਾ, ਉਥੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਆਉਣੀ ਚਾਹੀਦੀ।
ਦੇਤੇ ਰਹੀਏ ਅਧਿਕ ਆਨੰਦ,
ਉਹਨਾਂ ਨੂੰ ਅਧਿਕ ਪ੍ਰਕਾਰ ਦਾ ਆਨੰਦ ਉਥੇ ਬੈਠਿਆਂ ਵੀ ਦਿੰਦੇ ਰਹਿਣਾ।
ਮਾਨੋ ਕਹਿਓ ਸਕਲ ਕਰ ਬੰਦ,
ਔਰ ਜੋ ਮੈਂ ਕਹਿ ਰਿਹਾ ਤੁਸੀਂ ਇਹਦੇ ਤੇ ਅਮਲ ਕਰਨਾ, ਔਰ ਗੁਰੂ ਸਾਹਿਬ ਜੀ ਜੋ ਤੈਨੂੰ ਕਹਿਣ ਤੂੰ ਹੱਥ ਬੰਨ ਕੇ ਉਹਨਾਂ ਦਾ ਹੁਕਮ ਮੰਨਣਾ। ਇਹ ਸਮਝਣਾ ਕਿ ਸਤਿਗੁਰਾਂ ਦਾ ਹੁਕਮ ਹੈ, ਗੁਰੂ ਪੀਰ ਦਾ ਹੁਕਮ ਹੈ, ਹੱਥ ਬੰਨ ਕੇ ਉਹਨਾਂ ਦੇ ਹਰ ਇੱਕ ਹੁਕਮ ਦੀ ਪਾਲਣਾ ਕਰਨੀ ਹੈ।
ਨਿਕਟ ਹਮੇਸ਼ ਜਾਓ ਇੱਕ ਬਾਰੀ,
ਔਰ ਰੋਜ਼ ਦਿਨ ਵਿਚ ਯਤਨ ਕਰਨਾ ਕਿ ਦੋ ਵੇਰੀ ਜਾਈ ਗੁਰੂ ਜੀ ਦੇ ਕੋਲ ਪੁੱਛ ਗਿੱਛ ਕੇ ਆਈ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ। ਜੇ ਦੋ ਵੇਰ ਨਹੀਂ ਤਾਂ ਇੱਕ ਵਾਰ ਰੋਜ਼ ਤੋਂ ਗੁਰੂ ਜੀ ਦੇ ਕੋਲ ਜਾਣਾ, ਰੋਜ਼ ਉਹਨਾਂ ਦੇ ਕੋਲ ਜਾ ਕੇ ਗੇੜਾ ਮਾਰ ਕੇ ਉਹਨਾਂ ਦੇ ਕੋਲ ਹਾਲ ਚਾਲ ਪੁੱਛਣਾ ਹੈ।
ਬੂਝਤ ਰਹੋ ਲਿਹੋ ਸੁਧ ਸਾਰੀ,
ਚੰਗੀ ਤਰ੍ਹਾਂ ਸਤਿਗੁਰਾਂ ਨੂੰ ਪੁੱਛਦੇ ਗਿੱਛਦੇ ਰਹਿਣਾ ਉਹਨਾਂ ਦੀ ਸਾਰੀ ਸੁਧ ਸਾਰ। ਹੇ ਹਰੀਦਾਸ ਤੂੰ ਆਪ ਕੋਲ ਜਾ ਕੇ ਸਤਿਗੁਰਾਂ ਦੇ ਲੈਣੀ ਹੈ।
ਇਮ ਕੈ ਸ਼ਾਹੋ ਬੰਦਨਾਤ ਕਰੀ।
ਇਦਾਂ ਦਾ ਇੱਕ ਪਰਵਾਨਾ ਬਾਦਸ਼ਾਹ ਜਹਾਂਗੀਰ ਨੇ ਲਿਖਵਾ ਕੇ ਗਵਾਲੀਅਰ ਨੂੰ ਭੇਜ ਦਿੱਤਾ ਹੈ ਤੇ ਇਧਰ ਬਾਦਸ਼ਾਹ ਨੇ ਪ੍ਰਵਾਨਾ ਲਿਖਵਾ ਕੇ ਭੇਜਿਆ, ਨਾਲ ਹੀ ਸਤਿਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਨੇ ਵੰਦਨਾ ਕੀਤੀ ਹੈ।
ਗ੍ਰਹਿ ਕੋ ਗਮਨ ਸੋ ਇੱਛਾ ਧਰੀ।
ਇਹਨੇ ਆਪਣੇ ਘਰ ਜਾਣ ਦੀ ਇੱਛਾ ਜ਼ਾਹਰ ਕੀਤੀ, ਮਹਾਰਾਜ ਹੁਣ ਮੈਨੂੰ ਆਗਿਆ ਦਿਓ, ਮੈਂ ਆਪਣੇ ਮਹਿਲਾਂ ਵਿਚ ਆਪਣੇ ਘਰ ਨੂੰ ਵਾਪਸ ਜਾਵਾ।
ਸਤਿਗੁਰ ਕਹਿਓ ਰਹਿ ਸਭ ਡੇਰਾ।
ਸਤਿਗੁਰੂ ਜੀ ਕਹਿਣ ਲੱਗੇ, ਬਾਦਸ਼ਾਹ ਅਸੀਂ ਸਾਰਾ ਡੇਰਾ ਨਹੀਂ ਲੈ ਕੇ ਜਾਣਾ ਉੱਥੇ, ਸਾਡਾ ਜਿਹੜਾ ਸਾਰਾ ਡੇਰਾ ਹੈ ਭਾਵ ਸਾਡੇ ਨਾਲ ਜਿੰਨੇ ਸਿੱਖ ਨੇ, ਸਿਪਾਹੀ ਨੇ, ਘੋੜੇ ਨੇ ਬਹੁਤ ਸਾਰੇ, ਤੇ ਇਹ ਜਿੰਨੇ ਸਾਡੇ ਡੇਰੇ ਦੇ ਜੀ ਹਨ ਇਹ ਸਾਰੇ ਇੱਥੇ ਹੀ ਰਹਿਣਗੇ।
ਹਮ ਗਮਨੈ ਤਿਤ ਹੋਤ ਸਵੇਰਾ।
ਤੇ ਕੱਲ ਸਵੇਰ ਹੁੰਦਿਆਂ ਹੀ ਅਸੀਂ ਤੇਰੇ ਵਾਸਤੇ ਗਵਾਲੀਅਰ ਦੇ ਕਿਲੇ ਨੂੰ ਜਾਵਾਂਗੇ।
ਤਰਹਿ ਨਿਵਾਰਣ ਵਾਧਾ ਤੋਰੀ।
ਤੇਰੇ ਉੱਤੇ ਜਿਹੜੀ ਇਹ ਵਾਧਾ ਆਈ ਹੈ, ਜਿਹੜੀ ਇਹ ਸਮੱਸਿਆ ਆਈ ਹੈ ਬਾਦਸ਼ਾਹ, ਉਹ ਸਮੱਸਿਆ ਅਸੀਂ ਜ਼ਰੂਰ ਦੂਰ ਕਰਾਂਗੇ।
ਬੋਹਰ ਬਿਨਾਸ਼ ਕੁਟਿਲ ਜੇ ਖੋਰੀ।
ਫਿਰ ਜਿਹੜੇ ਖੋਰ ਪਾਉਣ ਵਾਲੇ ਨੇ ਨਾ, ਕੁਟਲ ਪਾਪੀ, ਫਿਰ ਉਨ੍ਹਾਂ ਦੀ ਖੈਰ ਕੋਈ ਨੀ ਜਦੋਂ ਅਸੀਂ ਗਵਾਲੀਅਰ ਦੇ ਕਿਲੇ ਚੋਂ ਆਵਾਂਗੇ। ਉਥੋਂ ਜਦੋਂ ਆਵਾਂਗੇ ਫਿਰ ਉਨ੍ਹਾਂ ਕੁਟਲਾਂ ਨੂੰ, ਦੋਖੀਆਂ ਦਾ ਵਿਨਾਸ਼ ਕਰਾਂਗੇ ਜਿਹੜੇ ਗੁਰੂ ਘਰ ਨਾਲ ਵੈਰ ਕਮਾਉਂਦੇ ਨੇ।
ਸੁਨਤ ਸ਼ਾਹੋ ਕਹਿ ਮੈਂ ਅਨੁਸਾਰ।
ਸਤਿਗੁਰਾਂ ਨੇ ਬਚਨ ਕਿਹਾ ਤੇ ਬਾਦਸ਼ਾਹ ਕਹਿੰਦਾ, ਮਹਾਰਾਜ ਮੈਂ ਸਦਾ ਤੁਹਾਡੇ ਅਨੁਸਾਰ ਆ, ਜਿਵੇਂ ਕਹੋਗੇ ਮੈਂ ਉਸੇ ਤਰ੍ਹਾਂ ਆਪ ਜੀ ਦੀ ਆਗਿਆ ਵਿਚ ਚੱਲਾਂਗਾ।
ਕਰੋ ਪ੍ਰਥਮ ਮੋਹ ਪਰ ਉਪਕਾਰ।
ਆਪ ਜੀ ਕਿਰਪਾ ਕਰਕੇ ਪਹਿਲਾਂ ਮੇਰੇ ਤੇ ਉਪਕਾਰ ਕਰੋ, 40 ਦਿਨਾਂ ਵਾਸਤੇ ਆਪ ਜੀ ਜਾ ਕੇ ਮੇਰੇ ਵਾਸਤੇ ਜਪ ਤਪ ਕਰੋ, ਇਹ ਪਰ ਉਪਕਾਰ ਮਹਾਰਾਜ ਜੀ ਆਪ ਜੀ ਮੇਰੇ ਤੇ ਜ਼ਰੂਰ ਕਰੋ।
ਗਯੋ ਸ਼ਾਹੋ ਉਠ ਆਪਣੇ ਧੰਮ।
ਇਹ ਸੁਣ ਕੇ ਕਹਿ ਕੇ ਬਾਦਸ਼ਾਹ ਜਹਾਂਗੀਰ ਸਤਿਗੁਰਾਂ ਨੂੰ ਨਮਸਕਾਰ ਕਰਕੇ ਸਤਿਗੁਰਾਂ ਕੋਲੋਂ ਉੱਠ ਕੇ ਆਪਣੇ ਮਹਿਲ ਨੂੰ ਘਰ ਨੂੰ ਵਾਪਸ ਚੱਲ ਪਿਆ।
ਸ੍ਰੀ ਹਰ ਗੋਬਿੰਦ ਧੰਨ ਅਭਿਰਾਮ।
ਔਰ ਇਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜਿਨ੍ਹਾਂ ਦਾ ਤਨ ਬੜਾ ਸੁੰਦਰ ਹੈ।
ਤਿਆਰੀ ਕਰਤ ਭਏ ਨਿਜ ਸਾਰੀ।
ਸਤਿਗੁਰਾਂ ਨੇ ਇਧਰ ਆਪਣੀਆਂ ਸਾਰੀਆਂ ਤਿਆਰੀਆਂ ਕੀਤੀਆਂ ਚੱਲਣ ਵਾਸਤੇ, ਕਿਉਂਕਿ ਉਥੇ ਗਵਾਲੀਅਰ ਚ ਬੈਠੇ ਵੀ ਆਰਾਧਨਾ ਕਰ ਰਹੇ ਸੀ, ਛੇਵੇਂ ਪਾਤਸ਼ਾਹ ਸਾਨੂੰ ਦਰਸ਼ਨ ਦਿਓ, ਉਨ੍ਹਾਂ ਦੀਆਂ ਭਾਵਨਾਵਾਂ ਵੀ ਪੂਰੀਆਂ ਕਰਨੀਆਂ ਸੀ। ਇਹ ਸਾਰੀ ਵਿਧਾ ਇਸੇ ਕਰਕੇ ਬਣੀ ਹੈ, ਉਹ 52 ਰਾਜੇ ਵੀ ਮੁਕਤ ਕਰਾਉਣੇ ਨੇ ਤੇ ਗਵਾਲੀਅਰ ਦੇ ਕਿਲੇ ਦਾ ਜਿਹੜਾ ਮਾਲਕ ਸੀ ਨਾ ਹਰਦਾਸ, ਉਹ ਵੀ ਅਰਦਾਸਾਂ ਕਰਦਾ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਚੱਲਣ ਦੀ ਤਿਆਰੀ ਕੀਤੀ ਹੈ।
ਸਭਨ ਸੁਨਾਵਤ ਗਿਰਾ ਉਚਾਰੀ।
ਸਾਰੇ ਸਿੱਖਾਂ ਨੂੰ ਸੁਣਾ ਕੇ ਮਹਾਰਾਜ ਜੀ ਨੇ ਹੁਕਮ ਕੀਤਾ, ਕਹਿਣ ਲੱਗੇ
ਪੰਚ ਸਿੰਘ ਸਿੱਖ ਗਮਨ ਹੈ ਹਮ ਸੰਗ।
ਮਹਾਰਾਜ ਜੀ ਕਹਿਣ ਲੱਗੇ, ਭਾਈ ਸਾਡੇ ਨਾਲ ਸਿਰਫ 5 ਸਿੱਖ ਚੱਲਣਗੇ, ਸਾਰੇ ਸਿੱਖਾਂ ਨੂੰ, ਸਾਰੀ ਫੌਜ ਨੂੰ ਅਸੀਂ ਉਥੇ ਨਹੀਂ ਲਿਜਾ ਸਕਦੇ, ਗਵਾਲੀਅਰ ਦੇ ਕਿਲੇ ਦੇ ਅੰਦਰ ਰਹਿਣਾ, ਇਸ ਕਰਕੇ ਸਾਡੇ ਨਾਲ ਸਿਰਫ 5 ਸਿੱਖ ਚੱਲਣਗੇ।
ਰਹਿ ਚਮੂ ਸੁਧ ਲਿਹੋ ਤੁਰੰਗ।
ਬਾਕੀ ਸਾਰੀ ਫੌਜ ਇੱਥੇ ਰਹੇਗੀ, ਘੋੜਿਆਂ ਦੀ ਸੇਵਾ ਸੰਭਾਲ ਜ਼ਰੂਰ ਕਰਿਆ ਜੇ, ਕਿਸੇ ਪ੍ਰਕਾਰ ਦੀ ਇੱਥੇ ਕੋਈ ਕਮੀ ਨਹੀਂ ਆਵੇਗੀ।
ਹੋਵਤ ਰਹਿ ਦੇਵ ਇਸ ਰੀਤ।
ਹੁਣ ਲੰਗਰ ਚੱਲਦਾ, ਇਸੇ ਤਰ੍ਹਾਂ ਲੰਗਰ ਚਲਾਈ ਰੱਖਣਾ। ਮਹਾਰਾਜ ਜੀ ਨੇ ਮਸੰਦਾ ਨੂੰ ਕਹਿ ਦਿੱਤਾ ਕਿ ਇੱਥੇ ਘੋੜਿਆਂ ਦੀ, ਸਿਪਾਹੀਆਂ ਦੀ, ਸਾਰਿਆਂ ਦੀ ਸੁਧ ਸਾਰ ਤੁਸੀਂ ਲੈਣੀ ਹੈ, ਔਰ ਗੁਰੂ ਕਾ ਜਿਹੜਾ ਲੰਗਰ ਹੈ, ਦੇਗ ਹੈ, ਉਹ ਇਸੇ ਤਰ੍ਹਾਂ ਹੀ ਵਰਤਦੀ ਰਹਿਣੀ ਚਾਹੀਦੀ ਹੈ। ਗੁਰੂ ਕੀ ਦੇਗ ਵਿਚ ਚੱਲਦਿਆਂ ਕਿਸੇ ਪ੍ਰਕਾਰ ਦਾ ਕੋਈ ਵਿਘਨ ਨਹੀਂ ਪੈਣਾ ਚਾਹੀਦਾ।
ਸਭ ਕੀ ਸੁਧ ਸਭ ਵਿਦ ਲਿਹੋ ਨੀਤ।
ਸਾਰਿਆਂ ਦੀ ਸੁਧ ਤੁਸੀਂ ਸਰਵ ਪ੍ਰਕਾਰ ਨਾਲ ਨੇਤੀ ਲੈਣੀ ਹੈ, ਸਾਰਿਆਂ ਦੀ ਸੁਧ ਸਾਰ ਸੰਭਾਲ ਲੈਣੀ ਹੈ।
ਕਹਿਓ ਮਸੰਦਨ ਕੋ ਸਮਝਾਏ।
ਇਹਨਾਂ ਸਤਿਗੁਰਾਂ ਨੇ ਨਾ ਸਾਰੇ ਮਸੰਦਾਂ ਨੂੰ ਇਹ ਕਹਿ ਕੇ ਸਮਝਾ ਦਿੱਤਾ ਹੈ ਕਿ ਸਾਡੇ ਸਿਪਾਹੀਆਂ ਨੂੰ ਕਿਸੇ ਪ੍ਰਕਾਰ ਦੀ ਕਮੀ ਨਾ ਆਵੇ, ਗੁਰੂ ਕੇ ਲੰਗਰਾਂ ਵਿਚ ਵੀ ਕਿਸੇ ਨੇ ਕੋਈ ਕੰਜੂਸੀ ਨਹੀਂ ਕਰਨੀ, ਜਿਵੇਂ ਹੁਣ ਵਰਤਦੇ ਨੇ ਸਾਡੇ ਜਾਣ ਤੋਂ ਬਾਅਦ ਵੀ ਗੁਰੂ ਕੇ ਲੰਗਰ ਇਸੇ ਤਰ੍ਹਾਂ ਹੀ ਵਰਤਦੇ ਰਹਿਣੇ ਚਾਹੀਦੇ ਨੇ। ਗਰੀਬ ਗੁਰਦਾ ਆਵੇ ਸਭ ਨੂੰ ਛਕਣ ਵਾਸਤੇ ਭੋਜਨ ਦੇਣਾ ਹੈ।
ਹਮ ਆਵ ਹੈ ਦਿਨ ਕਿਤਕ ਬਿਤਾਏ।
ਕਹਿੰਦੇ ਮਸੰਦਾਂ ਨੂੰ ਭਾਈ ਬਸ ਕੁਝ ਦਿਨਾਂ ਦੀ ਗੱਲ ਹੈ, ਕੁਝ ਦਿਨ ਬਿਤਾ ਕੇ ਅਸੀਂ ਵੀ ਛੇਤੀ ਵਾਪਸ ਮੁੜ ਕੇ ਆਵਾਂਗੇ।
ਸਭਨ ਸੰਭਾਲ ਕਰੋ ਹੁਸ਼ਿਆਰ।
ਉਦੋਂ ਤੱਕ ਤੁਸੀਂ ਸਾਰਿਆਂ ਨੂੰ ਸੰਭਾਲ ਕੇ ਹੁਸ਼ਿਆਰੀ ਦੇ ਨਾਲ ਸਾਵਧਾਨੀ ਦੇ ਨਾਲ ਸਾਰਿਆਂ ਦੀ ਸੰਭਾਲ ਕਰਨੀ ਹੈ।
ਰਹੋ ਸੁਚੇਤ ਨਿਵੇਸ਼ ਮਜਾਰ।
ਤੁਸੀਂ ਇੱਥੇ ਘਰ ਦੇ ਵਿੱਚ ਨਿਵੇਸ਼ ਕਰਕੇ ਸੁਚੇਤ ਹੋ ਕੇ ਰਹਿਣਾ, ਸਾਵਧਾਨ ਹੋ ਕੇ ਰਹਿਣਾ ਹੈ।
ਖਾਨ ਪਾਨ ਕਰਨ ਸਾਬਿਤਾਈ।
ਇੱਦਾਂ ਸਤਿਗੁਰਾਂ ਨੇ ਸਾਰਿਆਂ ਨੂੰ ਤਾਕੀਦ ਕਰ ਦਿੱਤੀ, ਜੋ ਜੋ ਕਿਸੇ ਦੀਆਂ ਡਿਊਟੀਆਂ ਜਿੰਮੇਵਾਰੀਆਂ ਸੀ ਸਾਰਿਆਂ ਨੂੰ ਦੱਸ ਦਿੱਤੀਆਂ। ਰਾਤ ਸਤਿਗੁਰਾਂ ਨੇ ਲੰਗਰ ਪ੍ਰਸ਼ਾਦਾ ਛਕਿਆ ਔਰ ਲੰਗਰ ਪ੍ਰਸ਼ਾਦਾ ਛੱਕ ਕੇ ਰਾਤ ਬਤੀਤ ਕੀਤੀ ਹੈ।
ਭਈ ਪੋਰ ਗਮਨੇ ਗੋਸਾਈ।
ਅਗਲਾ ਦਿਨ ਚੜਿਆ ਤੇ ਸਤਿਗੁਰਾਂ ਨੇ ਤਿਆਰੀ ਕਰ ਲਈ ਚੱਲਣ ਦੀ। ਗਰੀਬਨ ਵਾਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਿਆਰ ਹੋ ਕੇ ਗਵਾਲੀਅਰ ਨੂੰ ਚੱਲ ਪਏ।
ਪੰਚ ਸਿੱਖ ਲੈ ਸੰਗ ਪਿਆਨੇ।
ਭਾਈ ਵਿਧੀ ਚੰਦ, ਭਾਈ ਜੇਠਾ, ਭਾਈ ਪ੍ਰਾਣਾ, ਭਾਈ ਲਗਾ ਤੇ ਭਾਈ ਪੈੜਾ, ਇਹ ਪੰਜ ਸਿੱਖ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਨਾਲ ਲੈ ਲਏ। ਇਨ੍ਹਾਂ ਪੰਜਾਂ ਸਿੱਖਾਂ ਨੂੰ ਨਾਲ ਲੈ ਕੇ ਗਵਾਲੀਅਰ ਦੇ ਕਿਲੇ ਨੂੰ ਚੱਲੇ ਹਨ।
ਪਹੁੰਚੇ ਜਾਏ ਗਵਾਲੀਅਰ ਥਾਨੇ।
ਆਗਰੇ ਤੋਂ ਚੱਲੇ, ਚਲਦਿਆਂ ਚਲਦਿਆਂ ਰਸਤੇ ਚ ਮਜਲ ਕਰਦਿਆਂ ਹੋਇਆ ਸਾਹਿਬ ਸੱਚੇ ਪਾਤਸ਼ਾਹ ਜੀ ਗਵਾਲੀਅਰ ਪਹੁੰਚੇ ਹਨ।
ਦੁਰਗਪਤੀ ਆਖੇ ਹਰਿਦਾਸ
ਜੀ, ਜਿਹੜਾ ਇਸ ਗਵਾਲੀਅਰ ਦੇ ਕਿਲੇ ਦਾ ਪਤੀ ਸੀ, ਦੁਰਗਪਤੀ ਭਾਵ ਇਸ ਕਿਲੇ ਦਾ ਮਾਲਕ ਸੀ, ਜਿਹੜਾ ਇੱਥੇ ਕੈਦ ਹੋਏ ਸਾਰੇ ਰਾਜਿਆਂ ਨੂੰ ਕੈਦੀਆਂ ਨੂੰ ਸੰਭਾਲਦਾ ਸੀ, ਉਸ ਕਿਲੇ ਦੇ ਮਾਲਕ ਦਾ ਨਾਂ ਸੀ ਹਰਦਾਸ। ਉਹਦਾ ਨਾਂ ਹਰਦਾਸ ਸੀ, ਜਿਸ ਸਾਰੇ ਕਿਲੇ ਦੀ ਨਿਗਰਾਨੀ ਰੱਖਦਾ ਸੀ, ਉਹਦੀ ਸਾਰੀ ਜਿੰਮੇਵਾਰੀ ਸੀ, ਉਹਦਾ ਨਾਂ ਹਰਦਾਸ ਹੈ।
ਸਿਮਰਤ ਸਦਾ ਸੋਹਿਤ ਗੁਰ ਪਾਸ।
ਸਤਨਾਮ ਸ੍ਰੀ
ਵਾਹਿਗੁਰੂ।
ਉਹ ਰੋਜ ਸਿਮਰਨ ਕਰਦਾ ਸੀ ਗੁਰੂ ਹਰਗੋਬਿੰਦ ਸਾਹਿਬ ਦਾ, ਰੋਜ ਸਿਮਰਦਾ ਸੀ ਸਤਿਗੁਰੂ ਛੇਵੇਂ ਪਾਤਸ਼ਾਹ ਨੂੰ, ਮਹਾਰਾਜ ਮੈਨੂੰ ਵੀ ਦਰਸ਼ਨ ਦਿਓ, ਮੈਨੂੰ ਵੀ ਦੀਦਾਰ ਦਿਓ, ਰੋਜ ਉਡੀਕਦਾ ਸੀ। ਕਹਿੰਦੇ ਉਹ ਹਰਦਾਸ ਜਿਹੜਾ ਸੀ ਨਾ, ਇਸ ਕਿਲੇ ਦਾ ਮਾਲਕ ਜਿਹੜਾ ਨਿਗਰਾਨੀ ਰੱਖਦਾ ਸੀ ਕਿਲੇ ਦੀ, ਉਹ ਰੋਜ ਉਡੀਕਾਂ ਕਰਦਾ ਸੀ, ਰੋਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਿਮਰਦਾ ਸੀ, ਯਾਦ ਕਰਦਾ ਸੀ।
ਕਿਮ ਦਰਸ਼ਨ ਮੈਂ ਚੱਲ ਕਰ ਪਾਵਾਂ।
ਰਹਿੰਦਾ ਸੀ ਕਿ ਮੈਂ ਕਿਵੇਂ ਚੱਲ ਕੇ ਸਤਿਗੁਰਾਂ ਦੇ ਦਰਸ਼ਨ ਕਰਾਂ, ਕਿਵੇਂ ਮਹਾਰਾਜ ਜੀ ਦੇ ਕੋਲ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਜਾ ਕੇ ਉਨ੍ਹਾਂ ਦੇ ਦਰਸ਼ਨ ਕਰਾਂ।
ਨਹੀਂ ਦੁਰਗ ਕੋ ਛੋੜ ਸਿਧਾਵਾਂ।
ਕਿਉਂਕਿ ਸਮੱਸਿਆ ਇਹ ਸੀ ਉਹਦੇ ਵਾਸਤੇ ਕਿ ਮੈਂ ਕਿਲਾ ਛੱਡ ਕੇ ਨਹੀਂ ਜਾ ਸਕਦਾ, ਕਿਲੇ ਦੀ ਜਿੰਮੇਵਾਰੀ ਮੇਰੇ ਸਿਰ ਤੇ ਹੈ, ਇਸ ਕਰਕੇ ਕਿਲਾ ਛੱਡ ਕੇ ਮੈਂ ਉੱਥੇ ਜਾ ਨਹੀਂ ਸਕਦਾ। ਜਾਵਾਂ ਕਿਵੇਂ ਗੁਰੂ ਸਾਹਿਬ ਕੋਲ, ਕਿਉਂਕਿ ਕਿਲਾ ਛੱਡ ਕੇ ਮੈਂ ਨਹੀਂ ਜਾ ਸਕਦਾ।
ਕੈਦ ਇਸ ਮੈਂ ਬਹੁ ਰਾਜੇ।
ਇਸ ਕਿਲੇ ਦੇ ਵਿੱਚ ਬਹੁਤ ਸਾਰੇ ਰਾਜੇ ਰਾਣੇ ਕੈਦ ਨੇ, ਇਸ ਕਿਲੇ ਵਿੱਚ ਬੜੇ ਬੜੇ ਵੱਡੇ ਰਾਜੇ ਕੈਦ ਹਨ।
ਮੇਰੇ ਗਏ ਬਿਗਰ ਹੈ ਕਾਜੇ।
ਜੇ ਮੈਂ ਇਹ ਕਿਲਾ ਛੱਡ ਕੇ ਗੁਰੂ ਜੀ ਦੇ ਦਰਸ਼ਨ ਕਰਨ ਜਾਣਾ ਹਾਂ ਸਤਿਗੁਰਾਂ ਦੇ ਕੋਲ, ਉੱਥੇ ਦੂਰ ਤੇ ਪਿੱਛੋਂ ਇਹ ਰਾਜੇ ਵਿਗੜ ਜਾਣਗੇ, ਇਹ ਵਿਗਾੜ ਪੈਦਾ ਕਰ ਦੇਣਗੇ ਸਾਰੀ ਜੇਲ੍ਹ ਦੇ ਵਿੱਚ, ਭਾਵ ਸਾਰੇ ਕਿਲੇ ਦੇ ਵਿੱਚ ਫਤੂਰ ਮੱਚ ਜਾਏਗਾ ਮੇਰੇ ਜਾਣ ਤੋਂ ਬਾਅਦ।
ਸ਼ਾਹੋ ਤਕੀਦ ਕਰਤ ਬਹੁ ਬਾਰੀ।
ਕਿਉਂਕਿ ਬਾਦਸ਼ਾਹ ਦੀ ਮੈਨੂੰ ਖਾਸ ਕਰਕੇ ਤਕੀਦ ਹੈ, ਉਹਨੇ ਮੈਨੂੰ ਕਈ ਵਾਰ ਇਸ ਗੱਲ ਦੀ ਤਾਕੀਦ ਕੀਤੀ ਹੈ।
ਦੁਰਗ ਵਿਸ਼ਵਾਸ ਨਾ ਕੀਜੈ ਤਾਰੀ।
ਬਾਦਸ਼ਾਹ ਨੇ ਮੈਨੂੰ ਇਸ ਗੱਲ ਦੀ ਕਈ ਵਾਰ ਤਾਕੀਦ ਕੀਤੀ ਹੈ ਕਿ ਗਵਾਲੀਅਰ ਦੇ ਕਿਲੇ ਦਾ ਵਿਸਾਹ ਨਾ ਕਰੀ, ਇਸ ਕਿਲੇ ਦਾ ਵਿਸਾਹ ਨਾ ਕਰੀ, ਇਹ ਨਾ ਹੋਵੇ ਕਿ ਤੂੰ ਕਿਤੇ ਹੋਰ ਫਿਰਦਾ ਹੋਵੇ ਤੇ ਕਿਲੇ ਦੇ ਵਿੱਚੋਂ ਪਿੱਛੋਂ ਰਾਜੇ ਜਿਹੜੇ ਨੇ ਉਹ ਨਿਕਲ ਕੇ ਦੌੜ ਜਾਣ। ਇਸ ਕਰਕੇ ਬਾਦਸ਼ਾਹ ਨੇ ਮੈਨੂੰ ਖਾਸ ਕਰਕੇ ਕਈ ਵਾਰ ਤਾਕੀਦ ਕੀਤੀ ਹੈ ਕਿ ਕਿਲੇ ਦਾ ਵਿਸਾਹ ਨਾ ਕਰੀ।
ਨਹੀਂ ਕੋਸ਼ ਪਰ ਚੋਰ ਸਿਧਾਰੋ।
ਉਹਨੇ ਹੁਕਮ ਕੀਤਾ ਕਿ ਮੈਨੂੰ ਦੋ ਚਾਰ ਕੋਹ ਦਾ ਫਾਸਲਾ ਜਿਹੜਾ ਉਹ ਵੀ ਛੱਡ ਕੇ ਦੂਰ ਨਹੀਂ ਜਾਣਾ, ਕਿਲੇ ਨੂੰ ਬਹੁਤ ਲੰਮਾ ਪੈਂਡਾ ਤਾਂ ਕੀ ਜਾਣਾ, ਵੀ ਦੋ ਕੋਹ ਦਾ ਜਿਹੜਾ ਫਾਸਲਾ ਉਹ ਵੀ ਤੈਅ ਕਰਕੇ ਕਿਲੇ ਤੋਂ ਦੂਰ ਨਹੀਂ ਜਾਣਾ।
ਨਿਜ ਦਰਮਹਾ ਬੈਠੇ ਪਾਵੋ।
ਮੈਨੂੰ ਆਪਣਾ ਜਿਹੜਾ ਦਰਮਾ ਮਹੀਨੇ ਦੀ ਤਨਖਾਹ ਆ ਇੱਥੇ ਬੈਠਿਆਂ ਪ੍ਰਾਪਤ ਹੋ ਰਹੀ ਹੈ। ਮੈਨੂੰ ਤਨਖਾਹ ਜਾਂ ਪੈਸੇ ਲੈਣ ਵਾਸਤੇ ਵੀ ਕਿਤੇ ਨਹੀਂ ਜਾਣਾ ਪੈਂਦਾ। ਜਿਹੜੀ ਮੇਰੀ ਤਨਖਾਹ ਬਣਦੀ ਆ ਇੱਥੇ ਬੈਠਿਆਂ ਮੈਨੂੰ ਦਰਮਾ ਪ੍ਰਾਪਤ ਹੋ ਰਿਹਾ।
ਨਹੀਂ ਦੁਰਗ ਤਜ ਜਾਵੋ ਜਾਵੇ।
ਮੈਂ ਇਹ ਕਿਲਾ ਛੱਡ ਕੇ ਸਤਿਗੁਰਾਂ ਕੋਲ ਨਹੀਂ ਜਾ ਸਕਦਾ। ਕਿਵੇਂ ਜਾਵਾਂ ਉਹਨਾਂ ਕੋਲ, ਕਿਵੇਂ ਉਹਨਾਂ ਦੇ ਦਰਸ਼ਨ ਕਰਾਂ? ਇਹ ਕਿਲਾ ਛੱਡ ਕੇ ਮੈਂ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਕਿਵੇਂ ਜਾਵਾਂ?
ਸਿਮਰਹਿ ਸਤਿਗੁਰ ਦਰਸ ਦਿਖਾਵੇ।
ਇਹਦਾ ਉਹ ਹਰਦਾਸ ਰੋਜ਼ ਉਡੀਕਾਂ ਕਰਦਾ ਹੈ, ਸਤਿਗੁਰਾਂ ਨੂੰ ਸਿਮਰਦਾ ਹੈ। ਮਹਾਰਾਜ ਮੈਂ ਨਹੀਂ ਚੱਲ ਕੇ ਆ ਸਕਦਾ, ਪਰ ਤੁਸੀਂ ਤਾਂ ਆ ਸਕਦੇ ਹੋ। ਤੁਸੀਂ ਦਇਆ ਕਰੋ, ਕਿਰਪਾ ਕਰੋ ਮਹਾਰਾਜ, ਆ ਕੇ ਮੈਨੂੰ ਦਰਸ਼ਨ ਦਿਓ, ਆਪਣੇ ਦੀਦਾਰ ਬਖਸ਼ੋ। ਮਹਾਰਾਜ ਮੇਰੇ ਹਿਰਦੇ ਚ ਤੁਹਾਡੇ ਦਰਸ਼ਨਾਂ ਦੀ ਤਾਂਘ ਹੈ, ਇੱਛਾ ਹੈ, ਤੁਹਾਡੇ ਦਰਸ਼ਨ ਕਿਵੇਂ ਕਰਾਂ? ਮਹਾਰਾਜ ਕਿਵੇਂ ਆਪ ਜੀ ਦੇ ਦੀਦਾਰ ਪਰਸਾ?
ਗਯੋ ਸ਼ਾਹੋ ਕੋ ਜਬ ਪਰਵਾਨਾ।
ਕਹਿੰਦੇ ਜਦੋਂ ਬਾਦਸ਼ਾਹ ਜਹਾਂਗੀਰ ਦਾ ਪਰਵਾਨਾ ਜਿਹੜਾ ਉਹਨੇ ਭੇਜਿਆ ਸੀ ਲਿਖ ਕੇ, ਉਹ ਪਰਵਾਨਾ ਜਦੋਂ ਹਰਦਾਸ ਦੇ ਕੋਲ ਪਹੁੰਚਿਆ,
ਕਰਤ ਪ੍ਰਤੀਕਨ ਹਰ ਕੋ ਮਹਾਨਾ।
ਉਹ ਪਰਵਾਨਾ ਪੜਦਿਆਂ ਮਾਨੋ ਜਿਵੇਂ ਮੁਰਦੇ ਚ ਸਾਹ ਪੈਂਦੇ ਨੇ, ਏਦਾਂ ਖੁਸ਼ ਹੋਇਆ ਹਰਦਾਸ ਕਿ ਸਤਿਗੁਰੂ ਜੀ ਆ ਰਹੇ ਨੇ। ਹੁਣ ਉਡੀਕ ਕਰ ਰਿਹਾ ਉਦੋਂ ਦੀ ਜਦੋਂ ਦਾ ਪਰਵਾਨਾ ਪਹਿਲਾਂ ਪਹੁੰਚ ਗਿਆ ਸੀ ਨਾ, ਉਡੀਕ ਕਰ ਰਿਹਾ ਸਤਿਗੁਰੂ ਜੀ ਕਦੋਂ ਆਉਣਗੇ। ਹਾਲਤ ਹੀ ਬਣੀ ਹੋਈ ਆ ਉਡੀਨੀ ਉਡੀਨੀ ਉਡੀਨੀ, ਕਬ ਘਰ ਆਵੇ ਰੀ। ਇਸ ਤਰ੍ਹਾਂ ਦੀ ਉਡੀਕ ਬਣੀ ਹੋਈ ਹੈ ਹਿਰਦੇ ਚ, ਕਦੋਂ ਸਤਿਗੁਰੂ ਜੀ ਆਉਣ, ਆ ਕੇ ਮੈਨੂੰ ਆਪਣੇ ਦਰਸ਼ਨ ਦੇਣ।
ਪਹੁੰਚੇ ਤਹਿ ਸ਼੍ਰੀ ਹਰ ਗੋਬਿੰਦ।
ਜਾਣੀ ਜਾਣ ਸਤਿਗੁਰੂ ਆਪਣੇ ਦਾਸਾਂ ਦੀਆਂ ਆਸਾਂ ਪੂਰੀਆਂ ਕਰਨ ਵਾਲੇ, ਜਿਹੜੇ ਆਪਣੇ ਦਾਸਾਂ ਦੀਆਂ ਆਸਾਂ ਪੂਰਨ ਕਰਦੇ ਨੇ। ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆ ਪਹੁੰਚੇ ਨੇ ਗਵਾਲੀਅਰ ਕਿਲੇ ਦੇ ਦਰਵਾਜੇ ਦੇ ਕੋਲ ਆ ਪਹੁੰਚੇ ਹਨ।
ਤਬ ਹਰਦਾਸ ਉਠਿਓ ਕਰ ਬੰਦੋ।
ਜਦੋਂ ਹਰਦਾਸ ਪਤਾ ਲੱਗਾ, ਬਾਹਰ ਆਇਆ, ਕਹਿਣ ਲੱਗਾ ਕੌਣ? ਮਹਾਰਾਜ ਜੀ ਕਹਿੰਦੇ ਜਿਹਦੀ ਉਡੀਕ ਕਰ ਰਿਹਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਢੱਕ ਪਿਆ, ਢਹਿ ਕੇ ਮਹਾਰਾਜ ਜੀ ਦੇ ਚਰਨਾਂ ਤੇ ਜਿਵੇਂ ਡੰਡਾ ਡਿੱਗਦਾ ਨਾ, ਡੰਡੇ ਵੱਤ ਡਿੱਗਿਆ ਸਤਿਗੁਰਾਂ ਦੇ ਚਰਨਾਂ ਤੇ।
ਬੰਦਨ ਕੀਰ ਭਾਉ ਬੜ ਤਾਰਾ।
ਬੜਾ ਭਾਵਨਾ ਰੱਖ ਕੇ, ਬੜੀ ਭਾਰੀ ਪ੍ਰੀਤ ਹਿਰਦੇ ਚ ਧਾਰਨ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਨਿਬੰਦਨਾ ਕੀਤੀ ਹੈ।
ਲੈ ਕਰ ਸੰਗ ਸੋ ਦੁਰਗਮ ਜਾਰਾ।
ਸਤਿਗੁਰਾਂ ਨੂੰ ਨਾਲ ਲੈ ਕੇ ਕਿਲੇ ਦੇ ਵਿਚ ਗਿਆ, ਸਤਿਗੁਰਾਂ ਨੂੰ ਨਾਲ ਲੈ ਕੇ ਗਵਾਲੀਅਰ ਦੇ ਕਿਲੇ ਚ ਇਹਨੇ ਪ੍ਰਵੇਸ਼ ਕੀਤਾ ਹੈ।
ਪ੍ਰਵਿਸ਼ਿਓ ਆਛੋ ਥਲ ਜਹਿਰਾ।
ਜਦੋਂ ਕਿਲੇ ਚ ਪ੍ਰਵੇਸ਼ ਕੀਤਾ, ਜਿਹੜੀ ਸਭ ਤੋਂ ਵਧੀਆ ਥਾਂ ਸੀ ਕਿਲੇ ਵਿਚ, ਜਿੱਥੇ ਅੱਜ ਕੱਲ ਸਤਿਗੁਰਾਂ ਦਾ ਪਾਵਨ ਸਥਾਨ ਵੀ ਕਿਲੇ ਦੇ ਅੰਦਰ ਬਣਿਆ ਹੋਇਆ, ਜੋ ਸਭ ਤੋਂ ਭਲਾ ਨੇਕ ਸਥਾਨ ਸੀ, ਉਹ ਜਗ੍ਹਾ ਵੇਖ ਕੇ ਸਤਿਗੁਰਾਂ ਦਾ ਡੇਰਾ ਕਰਵਾਇਆ ਹੈ।
ਜਾਏ ਕਰਾਇਓ ਸਤਿਗੁਰ ਡੇਰਾ।
ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜਾ ਕੇ ਡੇਰਾ ਕਰਵਾਇਆ ਹੈ।
ਇੱਕ ਸੁੰਦਰ ਪਰਿਅੰਕ ਡਸਾਇਓ।
ਇੱਕ ਬੜਾ ਸੋਹਣਾ ਸੁੰਦਰ ਪਰਿਅੰਕ ਫਲੰਗਾ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਬਿਛਵਾਇਆ ਹੈ।
ਆਸਰਣੋ ਸੋ ਨੀਕੇ ਛਾਇਓ।
ਪਲੰਗੇ ਦੇ ਉੱਤੇ ਬੜਾ ਸੋਹਣਾ ਵਿਛਾਉਣਾ, ਸਾਫ ਸਵੱਛ ਨਵਾਂ ਵਿਛਾਉਣਾ ਉਸ ਪਲੰਗੇ ਤੇ ਸਤਿਗੁਰਾਂ ਵਾਸਤੇ ਵਿਛਾਇਆ ਹੈ।
ਇਸ ਪਰ ਬੇਨਤੀ ਭਾਖ ਬਿਠਾਏ।
ਇਹਦਾ ਪਲੰਗਾ ਤਿਆਰ ਕਰਕੇ ਸਤਿਗੁਰਾਂ ਨੂੰ ਬੇਨਤੀ ਕਰਕੇ ਉਸ ਪਲੰਗੇ ਦੇ ਉੱਤੇ ਹਰਦਾਸ ਨੇ ਬਿਠਾਇਆ ਹੈ।
ਬੈਠ ਤਰੇ ਮਨ ਬਾਂਸਤ ਪਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬਿਠਾਇਆ, ਆਪ ਥੱਲੇ ਭੁੰਜਿਆ ਬਹਿ ਗਿਆ ਹਰਦਾਸ, ਤੇ ਮਨ ਬਾਂਛਤ ਜੋ ਚਾਹੁੰਦਾ ਸੀ ਮਨ ਚ ਗੁਰੂ ਸਾਹਿਬ ਦੇ ਦਰਸ਼ਨ ਕਰਨਾ, ਉਹ ਮਨ ਬਾਂਛਾ ਹਰਦਾਸ ਦੀ ਪੂਰੀ ਹੋਈ ਹੈ।
ਕਹਿਤ ਪਇਓ ਸੁਨ ਸੁਜਸ ਤੁਮਾਰਾ।
ਕਹਿਣ ਲੱਗਾ ਸਤਿਗੁਰੂ ਜੀ ਮੈਂ ਆਪ ਜੀ ਦਾ ਬੜਾ ਭਾਰੀ ਸੁਜਸ ਸੁਣਿਆ ਹੈ, ਆਪ ਜੀ ਦੀ ਬੜੀ ਵੱਡੀ ਵਡਿਆਈ ਸਿੱਖਾਂ ਕੋਲੋਂ ਸੁਣੀ ਹੈ।
ਚਹਿਤ ਰਹਿਓ ਮੈਂ ਦਰਸ ਉਦਾਰਾ।
ਜੀ ਮੈਂ ਬੜੇ ਚਿਰ ਦਾ ਚਾਹੁੰਦਾ ਸੀ ਤੁਹਾਡੇ ਦਰਸ਼ਨ ਕਰਨਾ, ਮੇਰੇ ਮਨ ਚ ਬੜੇ ਚਿਰ ਦੀ ਕਾਂਖਾ ਸੀ ਕਿ ਮੈਨੂੰ ਆਪ ਜੀ ਦੇ ਦਰਸ਼ਨ ਹੋ ਜਾਣ।
ਘੱਟ ਘੱਟ ਕੀ ਤੁਮ ਜਾਣਨ ਹਾਰੇ।
ਮਹਾਰਾਜ ਤੁਸੀਂ ਬੜਾ ਤਰਸ ਕੀਤਾ ਮੇਰੇ ਤੇ, ਤੁਸੀਂ ਘੱਟ ਘੱਟ ਦੀ ਜਾਣਨ ਵਾਲੇ ਹੋ, ਘਟ ਘਟ ਕੇ ਅੰਤਰ ਕੀ ਜਾਣਤ ਹੋ।
ਆਨ ਦਿਓ ਦਰਸ਼ਨ ਇੱਕ ਬਾਰੇ,
ਆਪ ਜੀ ਨੇ ਕਿਰਪਾ ਕਰਕੇ ਆ ਕੇ ਮੈਨੂੰ ਦਰਸ਼ਨ ਦਿੱਤੇ ਨੇ, ਨਿਹਾਲ ਕੀਤਾ ਹੈ।
ਕਰਿਓ ਨਿਹਾਲ ਮੋਹੇ ਕੋ ਆਛੇ,
ਮਹਾਰਾਜ ਮੈਨੂੰ ਭਲੀ ਪ੍ਰਕਾਰ ਨਾਲ ਨਿਹਾਲ ਕਰ ਦਿੱਤਾ ਹੈ।
ਦੇਤ ਮਨੋਰਥ ਦਾਂਤ ਜੋ ਬਾਛੇ,
ਮਹਾਰਾਜ ਜੀ ਮੈਂ ਜੋ ਆਪਣੇ ਮਨ ਚ ਕਾਂਖਾ ਕਰਕੇ ਆਇਆ ਸੀ ਉਹ ਆਪ ਜੀ ਨੇ ਪੂਰੀ ਕਰ ਦਿੱਤੀ ਹੈ। ਆਪ ਜੀ ਨੇ ਮੈਨੂੰ ਮਨ ਬਾਛਤ ਫਲ ਬਖਸ਼ ਦਿੱਤੇ ਹਨ।
ਭਾਉ ਹੇਰ ਕਰ ਬਹੁ ਹਰਦਾਸ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਹਰਦਾਸ ਦੀ ਭਾਵਨਾ ਵੇਖੀ, ਹਰਿਦਾਸ ਦੇ ਅੰਦਰ ਦਾ ਪ੍ਰੇਮ ਵੇਖਿਆ ਹੈ।
ਸ੍ਰੀ ਮੁਖ ਤੇ ਕੀ ਬਾਕ ਪ੍ਰਕਾਸ਼,
ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਉਸ ਵਕਤ ਬੋਲੇ,
ਗੋਰ ਘਰ ਕੇ ਜੋ ਸ਼ਰਧਾ ਧਾਰੀ।
ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਗੁਰੂ ਘਰ ਤੇ ਸ਼ਰਧਾ ਧਾਰਨ ਕਰਦੇ ਨੇ, ਜਿਨ੍ਹਾਂ ਦੇ ਹਿਰਦੇ ਚ ਗੁਰੂ ਘਰ ਪ੍ਰਤੀ ਸ਼ਰਧਾ ਹੈ,
ਦੋ ਲੋਕਨ ਗਤ ਲਹਿਤ ਸੁਖਾਰੀ,
ਇਹਨਾਂ ਨੂੰ ਦੋਵਾਂ ਲੋਕਾਂ ਵਿਚ ਮੁਕਤੀ ਪ੍ਰਾਪਤ ਹੋ ਜਾਂਦੀ, ਇਸ ਲੋਕ ਵਿਚ ਵੀ ਤੇ ਪਰਲੋਕ ਵਿਚ ਵੀ। ਜਿਹੜੇ ਗੁਰੂ ਘਰ ਤੇ ਸ਼ਰਧਾ ਰੱਖਦੇ ਨੇ ਉਹਨਾਂ ਦਾ ਲੋਕ ਸੁਹੇਲਾ ਪਰਲੋਕ ਸੁਹੇਲਾ ਹੋ ਜਾਂਦਾ ਹੈ।
ਸ੍ਰੀ ਨਾਨਕ ਜਗ ਗੁਰ ਸਭ ਮਾਲਕ,
ਧੰਨ ਗੁਰੂ ਨਾਨਕ ਸਾਹਿਬ ਸਾਰੇ ਜਗਤ ਦੇ ਗੁਰੂ ਨੇ, ਸਾਰੇ ਜਗਤ ਦੇ ਮਾਲਕ ਹਨ।
ਚਾਰ ਪਦਾਰਥ ਦੇ ਤਤਕਾਲਕ,
ਤਤਕਾਲ ਉਸੇ ਵੇਲੇ ਚਾਰ ਪਦਾਰਥਾਂ ਦੀ ਦਾਤ ਬਖਸ਼ ਦਿੰਦੇ ਹਨ।
ਸੁਨਤ ਹਰਖ ਕਰਕੇ ਹਰਦਾਸ,
ਹਰਦਾਸ ਬੜਾ ਖੁਸ਼ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ।
ਵਸਤੂ ਜੋ ਚਾਹੀਏ ਪਟੀ ਸੋ ਪਾਸ,
ਜਿਹੜੀਆਂ ਵਸਤੂਆਂ ਚਾਹੀਦੀਆਂ ਸਨ ਉਹ ਸਾਰੀਆਂ ਵਸਤੂਆਂ ਇਹਨੇ ਸਤਿਗੁਰਾਂ ਦੇ ਕੋਲ ਪਹੁੰਚਦੀਆਂ ਕੀਤੀਆਂ ਹਨ।
ਕੈਦ ਵਿਖੇ ਮਹੀਪਾਲ ਵਿਸਾਲਾ,
ਉਧਰ ਖਾਲਸਾ ਜੀ ਕੈਦ ਵਿਚ ਬੜੇ ਬੜੇ ਰਾਜੇ ਕੈਦ ਸਨ ਗਵਾਲੀਅਰ ਦੇ ਕਿਲੇ ਅੰਦਰ।
ਉਮਰ ਕੈਦ ਜਿੰਦਗੀ ਸਭ ਕਲ,
ਜਿਨ੍ਹਾਂ ਨੂੰ ਸਾਰੀ ਜ਼ਿੰਦਗੀ ਆਜੀਵਨ ਵਾਸ ਕਾਰਾਗ੍ਰਹਿ ਵਾਸ ਮਿਲਿਆ ਹੋਇਆ ਸੀ, ਉਮਰ ਕੈਦ ਇੱਥੇ ਹੀ ਕੱਟਣੀ ਸੀ, ਉਹਨਾਂ ਸਾਰੀ ਜ਼ਿੰਦਗੀ ਇੱਥੇ ਹੀ ਕੱਟਣੀ ਸੀ।
ਕਬੂ ਨਾ ਛੋਡਣ ਜਿਨ ਕੋ ਹੋਏ,
ਰਾਜੇ ਸੀ ਜਿਨ੍ਹਾਂ ਨੂੰ ਕਦੇ ਨਹੀਂ ਸੀ ਛੱਡਿਆ ਜਾਣਾ, ਜਿਨ੍ਹਾਂ ਦੀ ਮੌਤ ਵੀ ਅੰਦਰ ਕਿਲੇ ਵਿਚ ਹੀ ਹੋਣੀ ਸੀ।
ਤੁਸੀਂ ਦੁਰਗ ਮਹਿ ਗੇਰਤ ਸੋਏ,
ਕਹਿੰਦੇ ਜਿਨ੍ਹਾਂ ਨੂੰ ਉਮਰ ਕੈਦ ਦਿੱਤੀ ਜਾਂਦੀ ਸੀ ਨਾ, ਜਿਨ੍ਹਾਂ ਨੂੰ ਬਾਹਰ ਨਹੀਂ ਸੀ ਕੱਢਣਾ ਹੁੰਦਾ ਮੁੜ ਕੇ, ਉਨ੍ਹਾਂ ਨੂੰ ਹੀ ਗਵਾਲੀਅਰ ਦੇ ਕਿਲੇ ਚ ਛੱਡਿਆ ਜਾਂਦਾ ਸੀ। ਚੰਦੂ ਨੇ ਵੀ ਇਸੇ ਨੀਤੀ ਤਹਿਤ ਗੁਰੂ ਸਾਹਿਬ ਨੂੰ ਭੇਜਿਆ ਸੀ ਕਿ ਜਿਨ੍ਹਾਂ ਨੂੰ ਮੁੜ ਕੇ ਕੱਢਿਆ ਨਾ ਜਾਵੇ ਕਿਲੇ ਵਿਚੋਂ, ਉਨ੍ਹਾਂ ਨੂੰ ਇੱਥੇ ਭੇਜਿਆ ਜਾਂਦਾ ਸੀ।
ਸੁਨੀ ਸਭਨ ਸਤ ਗੁਰ ਇਤ ਆਏ,
ਉਨ੍ਹਾਂ ਰਾਜਿਆਂ ਨੇ ਸੁਣਿਆ ਕਿ ਸਤਿਗੁਰੂ ਜੀ ਆਏ ਨੇ, ਗੁਰੂ ਨਾਨਕ ਦੀ ਗੱਦੀ ਦੇ ਮਾਲਕ ਆਏ ਨੇ। ਗੁਰੂ ਨਾਨਕ ਸਾਹਿਬ ਬਾਬਰ ਦੇ ਕੈਦ ਖਾਨੇ ਗਏ ਸੀ, ਉਥੇ ਸਾਰੇ ਕੈਦੀਆਂ ਨੂੰ ਛੁਡਾ ਕੇ ਬਾਹਰ ਲੈ ਆਏ ਸੀ। ਅੱਜ ਉਨ੍ਹਾਂ ਦੇ ਛੇਵੇਂ ਸਰੂਪ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਹੋ ਸਕਦਾ ਹੈ ਆਉਣ ਵਾਲੇ ਸਮੇਂ ਚ ਉਹ ਸਾਨੂੰ ਵੀ ਛੁਡਾ ਕੇ ਲੈ ਜਾਣ, ਉਹ ਸਾਨੂੰ ਵੀ ਛੁਡਾ ਲੈਣ। ਰਾਜਿਆਂ ਨੂੰ ਧਰਵਾਸ ਬਣ ਗਿਆ, ਹੌਸਲਾ ਬਣ ਗਿਆ ਤੇ ਸਾਹਿਬਾਂ ਦੇ ਦਰਸ਼ਨ ਪਰਸਨ ਵਾਸਤੇ ਆ ਰਹੇ ਨੇ। ਉਹ ਕਥਾ ਆਪ ਦੀ ਅਗਲੇ ਪ੍ਰਕਰਣਾਂ ਚ ਸਰਵਣ ਕਰੋ।